ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਤੇ ਦਇਆ ਕਰਕੇ ਤਿਹਨਾਂ ਨੂੰ ਕਲਿਆਣ ਦਾ ਰਾਹ ਦੱਸ ਰਹੇ ਨੇ, ਮੁਕਤੀ ਦਾ ਰਾਹ ਦੱਸ ਰਹੇ ਨੇ। ਬਹੁਤ ਸਾਰੇ ਸਿੱਖਾਂ ਦਾ ਸਤਿਗੁਰੂ ਜੀ ਪਾਰ ਉਤਾਰਾ ਕਰ ਰਹੇ ਨੇ, ਜਿਨ੍ਹਾਂ ਅੰਦਰ ਜੋ ਜੋ ਸਵਾਲ ਹੈ ਮਹਾਰਾਜ ਜੀ ਨੂੰ ਪੁੱਛਦੇ ਨੇ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਤਿਹਨਾਂ ਦੇ ਸਵਾਲਾਂ ਦਾ ਜਵਾਬ ਦੇ ਕੇ ਤਿਹਨਾਂ ਨੂੰ ਨਿਰਸੰਸੇ ਕਰਕੇ ਜੀਵਨ ਮੁਕਤ ਅਵਸਥਾ ਪ੍ਰਦਾਨ ਕਰ ਰਹੇ ਨੇ। ਆਓ ਹੋਰ ਕਥਾ ਗੁਰਸਿੱਖਾਂ ਦੀ ਭਗਤਮਾਲਾ ਦੀ। ਮਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਲਿਖ ਰਹੇ ਨੇ, ਪ੍ਰੇਮ ਸਹਿਤ ਸਰਵਣ ਕਰੀਏ। ਸਿੱਖਾਂ ਦੀ ਭਗਤਮਾਲਾ ਦੀ ਕਥਾ ਕਰਦਿਆਂ ਸੁਣਦਿਆਂ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਸਿੱਖੀ ਦਾ ਭੇਦ, ਸਿੱਖੀ ਦਾ ਰਹੱਸ, ਸਿੱਖੀ ਦੀ ਰਮਜ ਉਹ ਸਾਨੂੰ ਸਮਝ ਪਵੇ। ਕਹਿਣ ਮਾਤਰ ਨੂੰ ਅਸੀਂ ਸਿੱਖਾਂ, ਵੇਖਣ ਨੂੰ ਵੀ ਸਿੱਖਾਂ, ਪਰ ਸਿੱਖੀ ਦੀ ਅਸਲ ਖੇਡ ਸਾਨੂੰ ਸਮਝ ਆ ਜਾਏ। ਹੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ, ਸਾਡੇ ਤੇ ਇਹੋ ਜੀ ਕਿਰਪਾ ਕਰੋ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੁਰ ਸੁਲਤਾਨ ਮੀਲ ਸਿੱਖ ਪਾਰਾ।
ਸੁਲਤਾਨਪੁਰ ਸਾਹਿਬ ਚ ਬਹੁਤ ਸਾਰੇ ਸਿੱਖ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸਿੱਖੀ ਦਾ ਬੀਜ ਬੀਜਿਆ, ਬਹੁਤ ਪ੍ਰਾਣੀਆਂ ਨੇ ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ ਸੀ।
ਕਰਿਓ ਗੁਰੂ ਨੇ ਭਗਤ ਭੰਡਾਰਾ।
ਸਤਿਗੁਰੂ ਜੀ ਨੇ ਭਗਤੀ ਦੇ ਭੰਡਾਰੇ ਖੋਲ ਦਿੱਤੇ ਸੁਲਤਾਨਪੁਰ ਸਾਹਿਬ। ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੀ ਦਇਆ ਕੀਤੀ। ਡੱਲੇ ਦੇ ਇਲਾਕੇ ਸੁਲਤਾਨਪੁਰ ਸਾਹਿਬ ਦੇ ਨੇੜੇ ਡੱਲਾ ਪਿੰਡ ਹੈ, ਉੱਥੇ ਅਕਸਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਚਰਨ ਪਾਉਂਦੇ ਰਹੇ, ਔਰ 72 ਬ੍ਰਹਮ ਗਿਆਨੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਡੱਲੇ ਪਿੰਡ ਚ ਹੋਏ ਨੇ, ਕੋ ਪਿੰਡ ਚ। ਤੋ ਇਸ ਇਲਾਕੇ ਚ ਬਹੁਤ ਜ਼ਿਆਦਾ ਭਗਤੀ ਦਾ ਭੰਡਾਰਾ ਖਜ਼ਾਨਾ ਸਤ ਜੀ ਨੇ ਖੋਲਿਆ ਹੈ। ਇੱਥੋਂ ਹੀ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਸਿੱਖ ਸਨ, ਜਿਨ੍ਹਾਂ ਦਾ ਨਾਮ ਸੀ ਭਾਈ ਦੀਪਾ। ਇਹ ਜਾਤੀ ਕਰਕੇ ਕਾਸਰੇ ਹਨ।
ਸ੍ਰੀ ਅਰਜਨ ਕੇ ਰਹਿਤ ਹਜੂਰ।
ਭਾਈ ਦੀਪਾ ਜੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੀ ਹਜੂਰੀ ਚ, ਮਹਾਰਾਜ ਜੀ ਦੀ ਸੰਗਤ ਵਿਚ ਰਹਿੰਦੇ ਹਨ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਹਜੂਰੀ ਸੇਵਕ ਨੇ। ਹਜੂਰੀ ਸੇਵਕ ਦਾ ਮਤਲਬ ਵੀ ਜਿਹੜੇ ਹਰ ਵੇਲੇ ਪੰਜਵੇਂ ਪਾਤਸ਼ਾਹ ਦੇ ਕੋਲ ਹਾਜ਼ਰ ਰਹਿਣ, ਮਹਾਰਾਜ ਜੀ ਦੇ ਨੇੜੇ ਰਹਿ ਕੇ ਸੇਵਾ ਟਹਿਲ ਕਰਦੇ ਰਹਿਣ। ਤੋ ਭਾਈ ਦੀਪਾ ਜੀ ਮਹਾਰਾਜ ਜੀ ਦੇ ਹਜੂਰੀ ਸੇਵਾਦਾਰ ਹਨ।
ਸੇਵਾ ਕਰੇ ਸਰਬ ਪ੍ਰਕਾਰ।
ਸਰਬ ਪ੍ਰਕਾਰ ਦੀ ਸੇਵਾ ਜੋ ਗੁਰੂ ਘਰ ਦੀ ਹੈ, ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦੀ ਸੇਵਾ, ਉਹ ਸੇਵਾ ਭਾਈ ਦੀਪਾ ਜੀ ਹਰ ਵੇਲੇ ਕਰਦੇ ਹਨ।
ਜੋ ਸਿੱਖ ਆਏ ਗੁਰੂ ਦਰਬਾਰ।
ਜਿਹੜੀ ਸੰਗਤ, ਜਿਹੜੇ ਸਿੱਖ ਚੱਲ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੈ, ਕੋਈ ਕਾਬਲ ਤੋਂ ਆ ਰਿਹਾ, ਕੋਈ ਮੁਲਤਾਨ ਤੋਂ, ਕੋਈ ਲਾਹੌਰ ਤੋਂ, ਜਿੱਥੋਂ ਜਿੱਥੇ ਸੰਗਤ ਚੱਲ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਉਂਦੀ ਹੈ,
ਉੱਤਮ ਭੋਜਨ ਕਰ ਅਚਾਵੇ,
ਉਹਨਾਂ ਨੂੰ ਭੋਜਨ ਛਕਾਉਣ ਦੀ ਸੇਵਾ ਭਾਈ ਦੀਪਾ ਜੀ ਕਰਦੇ, ਆਪ ਪਕਾਉਂਦੇ ਵੀ ਨੇ ਉੱਤਮ ਭੋਜਨ, ਸ੍ਰੇਸ਼ਟ ਭੋਜਨ, ਬੜਾ ਵਧੀਆ ਲਾਂਗਰੀ ਹੈ ਭਾਈ ਦੀਪਾ, ਕਈ ਤਰ੍ਹਾਂ ਦੇ ਭੋਜਨ ਪਕਾਉਣੇ ਜਾਣਦੇ ਹਨ। ਤੋ ਭਾਈ ਦੀਪਾ ਜੀ ਜਿਹੜੀ ਸੰਗਤ ਆਉਂਦੀ ਆ, ਉਹਨਾਂ ਨੂੰ ਭੋਜਨ ਛਕਾਉਣ ਦੀ ਸੇਵਾ ਕਰੇ ਹਨ।
ਇਨਕੀ ਝੂਠ ਆਪ ਲਿਖਾਵੇ।
ਔਰ ਇਹੋ ਜਿਹੇ ਗੁਰਸਿੱਖ ਨੇ ਭਾਈ ਦੀਪਾ ਜੀ, ਪਹਿਲਾਂ ਸਿੱਖਾਂ ਨੂੰ ਛਕਾ ਕੇ ਪਿੱਛੇ ਬਚੇ ਆਪ ਛਕੰਦਾ। ਗੁਰਸਿੱਖ ਦੀ ਇਹ ਬਿਰਤੀ ਹੈ, ਭਾਈ ਗੁਰਦਾਸ ਜੀ ਲਿਖਦੇ ਹੈ ਵੀ ਸਿੱਖ ਭੋਜਨ ਤਿਆਰ ਕਰਕੇ ਪਹਿਲਾਂ ਗੁਰਸਿੱਖਾਂ ਨੂੰ ਛਕਾਉਂਦਾ ਹੈ, ਜਿਹੜਾ ਪਿੱਛੇ ਬਚ ਜਾਏ ਉਹ ਬਚਿਆ ਹੋਇਆ ਆਪ ਛਕਦਾ, ਪਿੱਛੇ ਬਚਿਆ ਆਪ ਛਕੰਦਾ। ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਬਚਿਆ ਭੋਜਨ ਹੈ ਨਾ ਖਾਲਸਾ ਜੀ, ਉਸ ਭੋਜਨ ਵਰਗਾ ਦੁਨੀਆ ਚ ਕੋਈ ਭੋਜਨ ਨਹੀਂ। ਸੰਗਤ ਨੂੰ ਛਕਾਉਣ ਤੋਂ ਬਾਅਦ, ਗੁਰਸਿੱਖਾਂ ਨੂੰ ਛਕਾਉਣ ਤੋਂ ਬਾਅਦ ਜਿਹੜਾ ਬਚ ਜੇ ਪਿੱਛੇ, ਉਹ ਮਹਾਯੱਗ ਦਾ ਭੋਜਨ ਹੈ, ਪਵਿੱਤਰ ਭੋਜਨ ਹੈ। ਤੋ ਭਾਈ ਦੀਪਾ ਜੀ ਬੜੇ ਪਿਆਰ ਨਾਲ ਪਹਿਲਾਂ ਸੰਗਤ ਨੂੰ ਛਕਾਉਂਦੇ ਹੈ, ਪਿੱਛੇ ਜੇ ਵੱਧ ਜਾਏ ਤੇ ਉਹ ਛਕ ਲੈਂਦੇ, ਕਈ ਵਾਰੀ ਨਹੀਂ ਵੀ ਬਚਦਾ ਤੇ ਤਾਂ ਵੀ ਸਬਰ ਕਰਕੇ ਜਲ ਛਕ ਕੇ ਆਨੰਦ ਚ ਹੋ ਜਾਂਦੇ। ਹਾਂਜੀ,
ਸਿੱਖਣ ਕੇ ਪੱਗ ਧੋਵਨ ਕਰੀ।
ਸਿੱਖਾਂ ਦੇ ਚਰਨ ਧੋਂਦੇ ਆ ਭਾਈ ਦੀਪਾ ਜੀ, ਆਏ ਗਏ ਸਿੱਖ ਜਿਹੜੇ ਯਾਤਰਾ ਤੋਂ ਆਉਂਦੇ ਆ, ਗਰਮ ਪਾਣੀ ਕਰਨਾ, ਉਸ ਗਰਮ ਪਾਣੀ ਦੇ ਨਾਲ, ਗਰਮ ਜਲ ਦੇ ਨਾਲ ਸਿੱਖਾਂ ਦੇ ਚਰਨ ਧੋਂਦੇ ਹਨ।
ਥਕਤ ਹੋਈ ਤਿਸ ਚਾਪੀ ਭਰੀ,
ਜੇ ਕੋਈ ਗੁਰਸਿੱਖ ਥੱਕਿਆ ਹੋਇਆ ਤਾਂ ਉਹ ਮੁੱਠੀ ਚਾਪੀ ਕਰਦੇ, ਉਹਦੇ ਚਰਨ ਘੁੱਟਦੇ, ਉਹਦੀਆਂ ਲੱਤਾਂ ਦਬਾਉਂਦੇ, ਕਿਉਂਕਿ ਸਫ਼ਰ ਤੇ ਪੈਦਲ ਚੱਲ ਕੇ ਆਉਂਦੇ ਸਨ ਸਿੱਖ, ਤੋਂ ਮੁੱਠੀ ਚਾਪੀ ਕਰਦੇ ਭਾਈ ਸਾਹਿਬ ਭਾਈ ਦੀਪਾ ਜੀ।
ਨਗਨ ਦਿੱਖ ਕਰ ਬਸਤਰ ਉਡਾਵੇ,
ਜੇ ਕੋਈ ਨਿਰਬਸਤਰ ਆਉਂਦਾ ਤਾਂ ਭਾਈ ਸਾਹਿਬ ਉਹਦੇ ਬਸਤਰਾਂ ਦਾ ਪ੍ਰਬੰਧ ਕਰਦੇ ਭਾਈ ਦੀਪਾ ਜੀ। ਕਈ ਵਾਰੀ ਤੇ ਆਪਣੇ ਤਨ ਦਾ ਬਸਤਰ ਲਾ ਕੇ ਉਹਨੂੰ ਦੇ ਦਿੰਦੇ ਵੀ ਲੈ ਤੂੰ ਆਪਣਾ ਤਨ ਕੱਜ ਲੈ, ਸਤਿਗੁਰੂ ਜੀ ਮੈਨੂੰ ਹੋਰ ਦੇ ਦੇਣਗੇ। ਇਸ ਤਰ੍ਹਾਂ ਭਾਈ ਦੀਪਾ ਜੀ ਸੇਵਾ ਕਰਦੇ ਹਨ।
ਚਰਚਾ ਗੁਰੂ ਸ਼ਬਦ ਨਿਤ ਭਾਵੇ,
ਔਰ ਨਿਤਾ ਪ੍ਰਤੀ ਗੁਰ ਸ਼ਬਦ ਦੀ ਚਰਚਾ ਹੀ ਇਹਨਾਂ ਦੇ ਮਨ ਨੂੰ ਭਾਉਂਦੀ ਹੈ। ਸਤਿਗੁਰਾਂ ਦੇ ਸ਼ਬਦ ਦੀ ਚਰਚਾ ਹੀ ਹਰ ਵੇਲੇ ਮਨ ਚ ਚੰਗੀ ਲੱਗਦੀ, ਜਦੋਂ ਵੀ ਬਹਿੰਦੇ ਨੇ ਗੁਰਸਿੱਖਾਂ ਦੇ ਨਾਲ ਬੈਠ ਕੇ ਸ਼ਬਦ ਦੀ ਚਰਚਾ ਕਰਦੇ ਹਨ।
ਸ਼੍ਰੀ ਅਰਜਨ ਪ੍ਰਸੰਨ ਵੈ ਕਹਿਓ,
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਮਹਾਰਾਜ ਜੀ ਭਾਈ ਦੀਪੇ ਨੂੰ ਕਹਿਣ ਲੱਗੇ,
ਦੀਪ ਪ੍ਰਕਾਸ਼ ਦੀਪ ਤੇ ਲਇਓ।
ਮਹਾਰਾਜ ਜੀ ਕਹਿੰਦੇ ਜਿਵੇਂ ਕਿਸੇ ਦੀਵੇ ਤੋਂ ਅੱਗੇ ਦੀਵਾ ਪ੍ਰਕਾਸ਼ ਲੈਂਦਾ ਨਾ, ਪਹਿਲੇ ਦੀਵੇ ਵਾਂਗੂ ਉਹ ਦੂਜਾ ਦੀਵਾ ਵੀ ਜਗਣ ਲੱਗ ਪੈਂਦਾ। ਬੁਝਿਆ ਹੋਇਆ ਦੀਵਾ ਜਿਵੇਂ ਜਗਦੇ ਦੀਵੇ ਕੋਲੋਂ ਪ੍ਰਕਾਸ਼ ਲੈਂਦਾ ਤਾਂ ਉਹ ਵੀ ਉਸ ਦੀਵੇ ਵਾਂਗੂ ਪ੍ਰਕਾਸ਼ਣ ਲੱਗ ਪੈਂਦਾ।
ਅੰਧਕਾਰ ਕੋ ਹੋਤ ਬਿਨਾਸ਼,
ਤੇ ਫਿਰ ਜਦੋਂ ਦੀਵਾ ਜਗਦਾ ਤੇ ਹਨੇਰਾ ਦੂਰ ਹੋ ਜਾਂਦਾ, ਅੰਧਕਾਰ ਦੀ ਨਿਰਵਿਰਤੀ ਹੋ ਜਾਂਦੀ ਹੈ।
ਤਿਮ ਦੀਪੀ ਕੋ ਗਿਆਨ ਪ੍ਰਕਾਸ਼,
ਕਹਿੰਦੇ ਇਸੇ ਤਰ੍ਹਾਂ ਭਾਈ ਦੀਪ ਜਿਹਦਾ ਨਾਮ ਵੀ ਹੈ ਤੇ ਦੀਪ ਵਾਂਗੂ ਗੁਰੂ ਨਾਨਕ ਸਾਹਿਬ ਦੇ ਘਰੋਂ ਇਹ ਪ੍ਰਕਾਸ਼ ਲੱਗ ਪਿਆ, ਇਹਦੇ ਅੰਦਰ ਪ੍ਰਕਾਸ਼ ਪੈਦਾ ਹੋ ਗਿਆ। ਗਿਆਨ ਸੇਵਾ ਕਰਦਿਆਂ ਕਰਦਿਆਂ ਭਾਈ ਦੀਪੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਿਵੇਂ ਦੀਵੇ ਤੋਂ ਦੀਵਾ ਜਗ ਪੈਂਦਾ, ਏਦਾਂ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਭਾਈ ਦੀਪੇ ਨੂੰ ਹੋਈ ਹੈ।
ਹਮਨੇ ਇਹ ਦੀਪਕ ਸਮ ਕਰਿਓ,
ਪਾਤਸ਼ਾਹ ਨੇ ਬਚਨ ਕੀਤਾ, ਅਸੀਂ ਭਾਈ ਦੀਪੇ ਨੂੰ ਦੀਪਕ ਵਾਂਗੂ ਬਣਾ ਦਿੱਤਾ। ਜਿਵੇਂ ਦੀਵਾ ਹੁੰਦਾ ਨਾ, ਕਹਿੰਦੇ ਇਹਦਾ ਨਾਂ ਦੀਪ ਹੈ ਤੇ ਇਹਨੂੰ ਦੀਵੇ ਵਾਂਗੂ ਹੀ ਬਣਾ ਦਿੱਤਾ।
ਜੋ ਇਸ ਮਿਲੇ ਸੋ ਨਿਸ਼ਚੈ ਤਰਿਓ,
ਜਿਹੜਾ ਇਹਨਾਂ ਨੂੰ ਅੱਗੋਂ ਮਿਲੇਗਾ ਉਹ ਨਿਸ਼ਚਿਤ ਤਰੇਗਾ। ਜਿਵੇਂ ਦੀਵੇ ਤੋਂ ਅੱਗੇ ਦੀਵਾ ਜਗ ਪੈਂਦਾ, ਏਦਾਂ ਇਹਨੂੰ ਮਿਲਣ ਵਾਲੇ ਵੀ ਅੱਗੇ ਗਿਆਨਵਾਨ ਹੋ ਜਾਣਗੇ। ਜਿਹੜੇ ਭਾਈ ਦੀਪੇ ਨੂੰ ਮਿਲਣਗੇ, ਇਹਦੀ ਸੰਗਤ ਕਰਨਗੇ, ਉਹ ਗਿਆਨਵਾਨ ਹੋ ਕੇ ਨਿਸ਼ਚੇ ਸਾਰ ਤੋਂ ਤਰ ਜਾਣਗੇ। ਆਪ ਤਰੇ ਹੀ ਨੇ ਜਿਹੜੇ ਇਹਨਾਂ ਦੀ ਸੰਗਤ ਕਰਨਗੇ, ਉਹ ਵੀ ਇਸ ਭਾਵ ਸਾਗਰ ਤੋਂ ਤਰ ਜਾਣਗੇ। ਏਦਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਭਾਈ ਦੀਪੇ ਤੇ। ਉਹਨਾਂ ਦੀ ਸੇਵਾ ਵੇਖ ਕੇ, ਉਹਨਾਂ ਦੀ ਟਹਿਲ ਵੇਖ ਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ।
ਇਸ ਪ੍ਰਕਾਰ ਜਿਨ ਸੇਵ ਕਮਾਈ,
ਇਸ ਤਰ੍ਹਾਂ ਜਿਹਨੇ ਵੀ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਜਿਹਨੇ ਵੀ ਸਤਿਗੁਰਾਂ ਦੀ ਸੇਵਾ ਕਮਾਈ ਹੈ,
ਸੋ ਨਿਸਤਰੀ ਗੁਰੂ ਸ਼ਰਨਾਈ,
ਸਤਿਗੁਰਾਂ ਦੀ ਸ਼ਰਨ ਲੈ ਕੇ ਤਰਿਆ ਹੀ ਤਰਿਆ, ਅਵਸ਼ ਭਾਵ ਸਾਗਰ ਤੋਂ ਉਹਦਾ ਪਾਰ ਉਤਾਰਾ ਹੋਇਆ ਜਿਹਨੇ ਸਤਿਗੁਰਾਂ ਦੀ ਸ਼ਰਨ ਚ ਪੈ ਕੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕਰਤ ਸੁਦਾ ਸਰਬਾਸ,
ਇਸ ਪ੍ਰਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁਦਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਨੇ, ਨਿਵਾਸ ਕਰਦੇ ਹਨ।
ਸੰਗਤ ਆਵੈ ਦਰਸ ਕੋ ਸ੍ਰੀ ਗੁਰ ਅਰਜਨ ਪਾਸ,
ਬੇਅੰਤ ਸੰਗਤਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਸਤਿਗੁਰੂ ਜੀ ਦੇ ਦਰਸ਼ਨ ਦਿਦਾਰ ਕਰਨ ਵਾਸਤੇ ਆਉਂਦੀਆਂ ਹਨ।
ਚੌਪਈ ਏਕ ਕਪੂਰ ਦਿਓ ਸਿੱਖ ਪਾਰੀ,
ਉਹਨਾਂ ਸਿੱਖਾਂ ਚੋਂ ਇੱਕ ਸਿੱਖ ਆਇਆ ਜਿਹਦਾ ਨਾਮ ਹੈ ਭਾਈ ਕਪੂਰ ਦਿਓ। ਭਾਈ ਕਪੂਰ ਦਿਓ ਨਾਮ ਦਾ ਇੱਕ ਸਿੱਖ ਹੈ ਜਿਹੜਾ ਚੱਲ ਕੇ ਆਇਆ ਹੈ।
ਸੁੱਤ ਬਨਤਾ ਜੁੱਤ ਸਿੱਖੀ ਤਾਰੀ,
ਭਾਈ ਕਪੂਰ ਦਿਓ ਨੇ ਆਪਣੀ ਘਰ ਵਾਲੀ ਸਮੇਤ, ਬੱਚਿਆਂ ਤੇ ਪਰਿਵਾਰ ਸਮੇਤ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਚਰਨ ਪਉ ਲੈ ਕੇ ਸਿੱਖੀ ਧਾਰਨ ਕੀਤੀ। ਜਿੱਥੇ ਆਪ ਸਿੱਖ ਬਣਿਆ ਉੱਥੇ ਆਪਣੇ ਪਰਿਵਾਰ ਨੂੰ ਵੀ ਮਹਾਰਾਜ ਜੀ ਦੀ ਸਿੱਖੀ ਧਾਰਨ ਕਰਵਾਈ ਹੈ।
ਸੇਵਾ ਕਰ ਪ੍ਰਸੰਨ ਸਿੱਖ ਕਰੀ।
ਭਾਈ ਕਪੂਰ ਦੇਓ ਜੀ ਗੁਰਸਿੱਖਾਂ ਦੀ ਟਹਿਲ ਕਰਦੇ ਨੇ, ਕੋਈ ਗੁਰਸਿੱਖ ਆਉਂਦਾ ਜਾਂਦਾ ਇਹਨਾਂ ਦੇ ਘਰ ਠਹਿਰੇ, ਪ੍ਰੇਮ ਨਾਲ ਉਹਦੀ ਸੇਵਾ ਟਹਿਲ ਕਰਦੇ, ਉਹਨੂੰ ਜਲ ਪਾਣੀ ਛਕਾਉਣਾ, ਭੋਜਨ ਛਕਾਉਣਾ, ਆਏ ਗਏ ਗੁਰਸਿੱਖਾਂ ਦੀ ਸੇਵਾ ਟਹਿਲ ਕਮਾਉਣੀ।
ਵੱਡੋ ਪ੍ਰੇਮ ਮਿਲਬੋ ਜਬ ਤਰੇ।
ਜਦੋਂ ਵੀ ਗੁਰਸਿੱਖਾਂ ਨੂੰ ਭਾਈ ਕਪੂਰ ਦੇਓ ਜੀ ਮਿਲਦੇ ਨੇ, ਮਿਲ ਕੇ ਬਹੁਤ ਖੁਸ਼ ਹੁੰਦੇ, ਸਿੱਖਾਂ ਦੇ ਦਰਸ਼ਨ ਕਰਕੇ, ਸਿੱਖਾਂ ਦੇ ਦੀਦਾਰ ਕਰਕੇ ਬੜੀ ਖੁਸ਼ੀ ਹੁੰਦੀ ਇਹਨਾਂ ਨੂੰ। ਕਿਉਂਕਿ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਇਹੋ ਜਿਹੇ ਨਾਮ ਰਸੀਏ ਗੁਰਸਿੱਖਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਖੋਟੀ ਮਤ ਚਲੀ ਜਾਂਦੀ ਹੈ, ਤੋ ਐਸੇ ਗੁਰਸਿੱਖਾਂ ਦਾ ਮੇਲਾ ਕਰਕੇ, ਉਹਨਾਂ ਦੀ ਸੰਗਤ ਕਰਕੇ ਭਾਈ ਕਪੂਰ ਦੇਓ ਜੀ ਬਹੁਤ ਪ੍ਰਸੰਨ ਹੁੰਦੇ ਹਨ।
ਇੱਕ ਦਿਨ ਸ੍ਰੀ ਅਰਜਨ ਕੋ ਪੁੱਛਾ।
ਇੱਕ ਦਿਨ ਭਾਈ ਕਪੂਰ ਦੇਓ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਸ਼ਰਨ ਚ ਬੈਠੇ ਨੇ, ਬੈਠਿਆਂ ਬੈਠਿਆਂ ਸੁਭਾਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛਦੇ ਹਨ।
ਸਿੱਖ ਪਿਆਰੋ ਤੁਮਰੋ ਉਰ ਸੂਚਾ।
ਮਹਾਰਾਜ ਜੀ ਆਪ ਦੀ ਕਿਰਪਾ ਕਰੋ, ਕੋਈ ਐਸਾ ਸਿੱਖ ਜਿਹੜਾ ਤੁਹਾਨੂੰ ਬਹੁਤ ਪਿਆਰਾ ਹੋਵੇ। ਵੈਸੇ ਤਾਂ ਤੁਹਾਨੂੰ ਸਾਰੇ ਸਿੱਖ ਪਿਆਰੇ ਨੇ ਮਹਾਰਾਜ, ਪਰ ਕੋਈ ਇਹੋ ਜਿਹਾ ਨਾਮ ਰਸੀਆ ਗੁਰਸਿੱਖ ਗੁਰਮੁਖ ਹੋਵੇ ਜਿਹੜਾ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੋਵੇ।
ਇਨਕੋ ਦਰਸ਼ਨ ਮੋਈ ਕਰਾਵੋ।
ਮਹਾਰਾਜ ਉਹਦੇ ਦਰਸ਼ਨ ਮੈਨੂੰ ਕਰਾ ਦਿਓ। ਜਿਹੜਾ ਸਿੱਖ ਤੁਹਾਨੂੰ ਬਹੁਤਾ ਪਿਆਰਾ ਹੋਵੇ ਮਹਾਰਾਜ, ਉਹਦੇ ਦਰਸ਼ਨ ਕਰਾਓ ਮੈਨੂੰ। ਇਹ ਗੁਰਸਿੱਖ ਅਰਦਾਸ ਕਰਦੇ ਆ ਕੁਝ ਸਵੇਰੇ ਉੱਠ ਕੇ। ਮਹਾਰਾਜ ਜਿਹੜੇ ਗੁਰਸਿੱਖ ਤੁਹਾਨੂੰ ਬਹੁਤੇ ਪਿਆਰੇ ਲੱਗਦੇ ਆ, ਸਾਨੂੰ ਉਹਨਾਂ ਦੇ ਦਰਸ਼ਨ ਕਰਾਓ, ਉਹਨਾਂ ਦਾ ਮੇਲਾ ਕਰਾਓ ਮਹਾਰਾਜ। ਜਿਹਦੇ ਮਿਲਿਆ ਤੁਸੀਂ ਚੇਤੇ ਆਵੋ, ਤੁਸੀਂ ਯਾਦ ਆਓ ਮਹਾਰਾਜ। ਤੋ ਭਾਈ ਕਪੂਰ ਦੇਵ ਨੇ ਬੇਨਤੀ ਕੀਤੀ, ਮਹਾਰਾਜ ਕੋਈ ਬਹੁਤ ਪਿਆਰਾ ਸਿੱਖ ਹੋਵੇ ਤੁਹਾਨੂੰ, ਉਹਦੇ ਆਪ ਦੀ ਕਿਰਪਾ ਕਰਕੇ ਮੈਨੂੰ ਦਰਸ਼ਨ ਕਰਾਓ।
ਇਸ ਆਈ ਕਿ ਅਪਰ ਬਤਾਵੋ।
ਜੇ ਮਹਾਰਾਜ ਇੱਥੇ ਅੰਮ੍ਰਿਤਸਰ ਸ਼ਹਿਰ ਚ ਰਹਿੰਦਾ ਤਾਂ ਇੱਥੇ ਕਰਾ ਦਿਓ, ਜੇ ਇੱਥੋਂ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਨਗਰ ਵਿੱਚ ਵੱਸਦਾ ਤਾਂ ਉੱਥੇ ਦੱਸ ਦਿਓ, ਮੈਂ ਉੱਥੇ ਜਾ ਕੇ ਦਰਸ਼ਨ ਕਰ ਆਉਂਦਾ ਹਾਂ।
ਕੀਰਤੀਪੁਰ ਮਾਵਨ ਕੀਤੇ।
ਜਦੋਂ ਭਾਈ ਕਪੂਰ ਦੇਵ ਨੇ ਬੇਨਤੀ ਕੀਤੀ, ਸੁਣ ਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਸਮਨ ਸ਼ਹਿਬਾਜ਼ਪੁਰੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਕਪੂਰ ਦੇਓ ਜੀ ਇੱਕ ਸਾਡਾ ਸੇਵਕ ਹੈ, ਸਿੱਖ ਹੈ, ਉਹ ਨਾਮ ਹੈ ਭਾਈ ਸੰਮਣ, ਉਹ ਸ਼ਹਿਬਾਜ਼ਪੁਰੇ ਨਗਰ ਦੇ ਵਿੱਚ ਰਹਿੰਦਾ ਹੈ।
ਸੁਨਤ ਕਪੂਰ ਦੇਵ ਤੈ ਗਏਓ।
ਤੇ ਜੇ ਦਰਸ਼ਨ ਕਰਨੇ ਤਾਂ ਉਹਦੇ ਜਾ ਕੇ ਕਰ ਲੈ, ਭਾਈ ਸੰਮਣ ਜੋ ਸ਼ਹਿਬਾਜ਼ਪੁਰੇ ਰਹਿੰਦਾ ਉਹਦੇ ਜਾ ਕੇ ਦਰਸ਼ਨ ਕਰ ਲਓ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਜਦੋਂ ਬਚਨ ਕਹੇ ਤੇ ਸੁਣ ਕੇ ਭਾਈ ਕਪੂਰ ਦੇਓ ਜੀ ਨੇ ਮਨ ਚ ਭਾਵਨਾ ਹੋਈ ਤੇ ਸ਼ਹਿਬਾਜ਼ਪੁਰੇ ਨੂੰ ਚੱਲ ਪਏ।
ਸੰਮਣ ਸੰਗ ਮੀਲ ਤਿਰਗੀਓ।
ਜਦੋਂ ਸ਼ਹਿਬਾਜ਼ਪੁਰੇ ਪਹੁੰਚੇ, ਇਧਰ ਅੰਬਾਲੇ ਦੇ ਇਲਾਕੇ ਚ ਨਗਰ ਦੱਸਿਆ ਜਾਂਦਾ ਹੈ, ਉਸ ਨਗਰ ਦੇ ਵਿੱਚ ਜਦੋਂ ਪਹੁੰਚੇ ਤੇ ਭਾਈ ਸੰਮਣ ਜੀ ਦਾ ਪਤਾ ਕੀਤਾ ਵੀ ਇੱਥੇ ਸੰਮਣ ਨਾਮ ਦਾ ਸਿੱਖ ਰਹਿੰਦਾ। ਤੋ ਪੁੱਛਦਿਆਂ ਪੁਛਾਉਂਦਿਆਂ ਭਾਈ ਕਪੂਰ ਦੇਓ ਜੀ ਭਾਈ ਸੰਮਣ ਦੇ ਘਰ ਪਹੁੰਚੇ ਹਨ।
ਸੇਵਾ ਕਰ ਨਿਜ ਸਦਨ ਉਤਾਰਾ।
ਜਾ ਕੇ ਭਾਈ ਸੰਮਣ ਨੂੰ ਮਿਲੇ, ਪੈਰੀ ਪਵਣਾ ਕੀਤਾ, ਕਿਉਂਕਿ ਪਹਿਲਾਂ ਸਿੱਖ ਪੈਰੀ ਪਵਣਾ ਹੀ ਕਰਦੇ, ਜਦੋਂ ਮਿਲਣਾ ਤੇ ਕਹਿਣਾ ਪੈਰੀ ਪਵਣਾ, ਤੇ ਅੱਗੋਂ ਨੇ ਕਹਿਣਾ ਗੁਰੂ ਦੇ ਪੈਰੀ ਪਵਣਾ, ਗੁਰੂ ਨੂੰ ਨਮਸਕਾਰ ਕਰਨਾ। ਏਦਾਂ ਇੱਕ ਦੂਜੇ ਦਾ ਸਤਿਕਾਰ ਕਰਦਿਆਂ ਮਿਲਦੇ ਸਨ ਸਿੱਖ। ਤੋ ਭਾਈ ਸੰਮਣ ਨੇ ਬੜਾ ਸਤਿਕਾਰ ਕੀਤਾ ਵੀ ਮਹਾਰਾਜ ਜੀ ਨੇ ਸਿੱਖ ਭੇਜਿਆ, ਬੜੇ ਅਦਬ ਨਾਲ ਉਹਦੀ ਸੇਵਾ ਕਰਕੇ ਆਪਣੇ ਘਰ ਚ ਉਤਾਰਾ ਕਰਵਾਇਆ।
ਆਪ ਕਰਨ ਲੱਗਿਓ ਅਸਕਾਰਾ।
ਭਾਈ ਸਾਹਿਬ ਨੂੰ ਆਪਣੇ ਘਰ ਚ ਉਤਾਰਾ ਕਰਵਾ ਕੇ ਆਪ ਭਾਈ ਸੰਮਣ ਜੀ ਉਹ ਏਦਾਂ ਦੀ ਕਾਰ ਕਰਨ ਲੱਗ ਪਏ।
ਈਂਧਨ ਬਿਲਕੁਲ ਆਨਾ।
ਕੀ ਕੀਤਾ ਵੀ ਲੱਕੜਾਂ ਲਿਆਂਦੀਆਂ ਇਕੱਠੀਆਂ ਕਰਕੇ, ਮੁੱਲ ਖਰੀਦ ਕੇ ਨਾ, ਬਹੁਤ ਸਾਰੀਆਂ ਲੱਕੜਾਂ, ਵਾਹਵਾ 5-7 ਮਣ ਲੱਕੜੀ ਸੀ, ਉਹ ਖਰੀਦ ਕੇ ਲੈ ਆਂਦੀ।
ਸਫ ਸ਼ਤਰੰਜੀ ਤਿਆਰ ਸੁਠਾਨਾ।
ਫਿਰ ਜਿਹੜੀ ਸ਼ਤਰੰਜੀ ਹੁੰਦੀ ਆ ਸਾਫ ਥੱਲੇ ਵਿਛਾਉਣ ਵਾਸਤੇ, ਜਿਹਨੂੰ ਆਪਾਂ ਫੂੜੀ ਕਹਿ ਦਿੰਦੇ ਹਾਂ, ਜਦੋਂ ਕੋਈ ਚਲਾਣੇ ਕਰਦਾ ਥੱਲੇ ਤੱਪੜ ਜਿਹਾ ਵਿਛਾਉਣਾ ਹੁੰਦਾ, ਉਹ ਜਿਹੜਾ ਤੱਪੜ ਜਿਹਾ ਸੀ ਉਹ ਬਣਾਉਣ ਲੱਗ ਪਏ, ਉਹ ਬੁਣਨ ਲੱਗ ਪਏ। ਤੇ ਭਾਈ ਸਾਹਿਬ ਭਾਈ ਕਪੂਰ ਦੇਵ ਜੀ ਬੈਠ ਗਏ ਵੀ ਇਹ ਕਿੱਦਾਂ ਦਾ ਸਿੱਖ ਹੈ। ਵੀ ਮਹਾਰਾਜ ਜੀ ਨੇ ਕਿਹਾ ਸੀ ਵੀ ਮੈਨੂੰ ਬੜਾ ਪਿਆਰਾ ਸਿੱਖ ਹੈ, ਵੀ ਉਹਦੇ ਦਰਸ਼ਨ ਕਰੀਏ, ਇਹਦਾ ਕੋਲ ਵੀ ਨਹੀਂ ਬਹਿੰਦਾ, ਆਪਣੇ ਘਵਿਆਰਾਂ ਚ ਲੱਗਾ, ਕੋਈ ਗੱਲਬਾਤ ਨਹੀਂ ਕੀਤੀ, ਕੋਈ ਗੁਰਮਤ ਦੀ ਗੱਲ ਨਹੀਂ ਕਹੀ, ਨਹੀਂ ਸੁਣ, ਪਹਿਲਾਂ ਲੱਕੜਾਂ ਇਕੱਠੀਆਂ ਕਰਦਾ ਰਿਹਾ, ਹੁਣ ਇਹ ਸ਼ਤਰੰਜੀ ਬਣਾਈ ਜਾਂਦਾ, ਥੱਲੇ ਵਿਛਾਣ ਦੀ ਜਿਹੜੀ ਸੱਪ ਹੈ ਉਹ ਬਣਾਈ ਜਾਂਦਾ।
ਅਪਰ ਸਮਗਰੀ ਬਸਤਰ ਆਦਿ।
ਫਿਰ ਕੱਪੜੇ ਲੈ ਲਏ ਇਕੱਠੇ ਕਰਕੇ, ਨਵਾਂ ਇੱਕ ਕੱਪੜਾ ਚੋਲ ਜਿਹੜਾ ਸਰੀਰ ਤੇ ਧਾਰਨ ਕਰਨ ਵਾਸਤੇ, ਜਿਵੇਂ ਖੱਫਣ ਜਿਹਾ ਬਣਾਈ ਦਾ, ਉਦਾਂ ਦਾ ਬਣਾ ਕੇ ਲੈ ਲਿਆ।
ਲਿਆਵਤ ਭਇਓ ਸੋ ਮਨ ਐਲਾਦ।
ਘਿਓ ਲੈ ਲਿਆ, ਸਮੱਗਰੀ ਲੈ ਲਈ ਇਕੱਠੀ ਕਰਕੇ, ਇੱਦਾਂ ਬੜੀ ਖੁਸ਼ੀ ਨਾਲ, ਮਨ ਤੇ ਕਿਸੇ ਪ੍ਰਕਾਰ ਦਾ ਕੋਈ ਭਰ ਨਹੀਂ ਭਾਈ ਸੰਮਣ ਦੇ, ਚਿਹਰੇ ਤੇ ਕੋਈ ਕਿਸੇ ਪ੍ਰਕਾਰ ਦਾ ਫਿਕਰ ਤੇ ਚਿੰਤਾ ਨਹੀਂ ਹੈ, ਬੜੀ ਖੁਸ਼ੀ ਖੁਸ਼ੀ ਇਹ ਸਾਰਾ ਕੰਮ ਕਰੀ ਜਾਂਦੇ। ਪਹਿਲਾਂ ਬਾਲਣ ਇਕੱਠਾ ਕੀਤਾ, ਫਿਰ ਸ਼ਤਰੰਜੀ ਬਣਾਈ, ਤੇ ਫਿਰ ਉਹਦੇ ਨਾਲ ਘਿਓ ਆਦਿਕ ਜਿਹੜੀਆਂ ਹੋਰ ਵਸਤੂਆਂ ਹੁੰਦੀਆਂ ਸੰਸਕਾਰ ਦੀਆਂ, ਉਹ ਸਾਰੀਆਂ ਇਕੱਠੀਆਂ ਕਰਕੇ ਮੰਗਾ ਲਈਆਂ।
ਕਰ ਕਰ ਤਿਆਰ ਸਦਨ ਮੈਂ ਧਰੀ।
ਏਦਾਂ ਇਹ ਸਾਰੀਆਂ ਵਸਤੂਆਂ ਤਿਆਰ ਕਰ ਕਰਕੇ ਘਰ ਦੇ ਵਿੱਚ ਰੱਖ ਲਈਆਂ।
ਵਾਹਿਗੁਰੂ ਮੁਖ ਨਾਮ ਉਚਰੇ।
ਨਾਲੇ ਵਾਹਿਗੁਰੂ 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 ਦਾ ਜਾਪ ਜਪੀ ਜਾਂਦੇ, ਨਾਲੇ ਸਾਰਾ ਸਮਾਨ ਇਕੱਠਾ ਕਰੀ ਜਾਂਦੇ ਨੇ, ਨਾਲੇ ਰਸਨਾ ਤੋਂ ਵਾਹਿਗੁਰੂ 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 ਦਾ ਭਜਨ ਕਰੀ ਜਾਂਦੇ ਹਨ।
ਕਪੂਰ ਦਿਓ ਸਭ ਪੇਖਤ ਰਹਿਓ।
ਭਾਈ ਕਪੂਰ ਦਿਓ ਜੀ ਭਾਈ ਸੰਮਣ ਨੂੰ ਵੇਖੀ ਜਾਂਦੇ, ਉਹਨਾਂ ਵੱਲ ਸਾਰੀ ਅਵਸਥਾ ਜਿਵੇਂ ਜਿਵੇਂ ਉਹ ਕਰਦੇ ਨੇ ਉਹ ਵੇਖੀ ਜਾ ਰਹੇ ਨੇ।
ਜੈ ਪ੍ਰਕਾਰ ਕਰਤਵੋ ਲਇਓ।
ਜਿਵੇਂ ਜਿਵੇਂ ਭਾਈ ਸਾਹਿਬ ਕਰਦੇ, ਭਾਈ ਸੰਮਣ ਜੀ ਕਪੂਰ ਦਿਓ ਜੀ ਬੈਠੇ ਵੇਖੀ ਜਾਂਦੇ ਨੇ, ਨਾਲੇ ਹੈਰਾਨ ਹੋਈ ਜਾਂਦੇ ਨੇ।
ਜਬ ਕਰ ਕਾਰ ਆਇਓ ਟਿਗ ਸੋਏ।
ਜਦੋਂ ਸਾਰਾ ਕੰਮ ਕਾਰ ਨਿਬੇੜ ਕੇ ਸੰਮਣ ਜੀ ਭਾਈ ਕਪੂਰ ਦੇਵ ਦੇ ਕੋਲ ਆਏ,
ਕਪੂਰ ਦੇਵ ਪਿਕ ਬਿਸਮੈ ਹੋਏ।
ਕਪੂਰ ਦੇਵ ਜੀ ਵੇਖ ਕੇ ਬੜੇ ਹੈਰਾਨ ਹੋਏ, ਬੜੇ ਹੈਰਾਨੀ ਨਾਲ ਭਾਈ ਸੰਮਣ ਨੂੰ ਲਾਂਭਾ ਦਿੰਦੇ।
ਬੈਠ ਨਿਕਟ ਤਿੰਨ ਪੂਛੀ ਫੇਰ।
ਕੋਲ ਬਿਠਾਇਆ, ਕੋਲ ਬੈਠ ਕੇ ਜਦੋਂ ਭਾਈ ਸੰਮਣ ਜੀ ਬਹਿ ਗਏ ਤੇ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ।
ਧੰਨ ਭਾਗ ਤੁਮ ਦਰਸ਼ਨ ਹੀਰ।
ਭਾਈ ਸੰਮਣ ਅੱਗੋਂ ਆਖਿਆ, ਭਾਈ ਕਪੂਰ ਦਿਓ ਜੀ ਮੇਰੇ ਧੰਨ ਭਾਗ ਨੇ ਕਿ ਮੈਨੂੰ ਘਰ ਬੈਠੇ ਤੁਹਾਡੇ ਵਰਗੇ ਗੁਰਸਿੱਖਾਂ ਦੇ ਦਰਸ਼ਨ ਹੋ ਗਏ। ਮੇਰੇ ਵੱਡੇ ਭਾਗ ਨੇ, ਮੇਰੇ ਧੰਨ ਭਾਗ ਨੇ ਕਿ ਮੈਨੂੰ ਤੁਹਾਡੇ ਦਰਸ਼ਨ ਹੋਏ ਨੇ।
ਦਇਆ ਕਰੀ ਦਰਸ਼ਨ ਦਿਓ ਆਨੋ।
ਮਹਾਰਾਜ ਬੜੀ ਦਇਆ ਕੀਤੀ ਆ ਭਾਈ ਕਪੂਰ ਦਿਓ ਜੀ ਕਿ ਤੁਸੀਂ ਘਰ ਆ ਕੇ ਮੈਨੂੰ ਦਰਸ਼ਨ ਦਿੱਤੇ ਆ, ਇਹ ਤੁਹਾਡੀ ਬੜੀ ਵੱਡੀ ਦਇਆ ਮੇਰੇ ਕਿ ਤੁਸੀਂ ਆਪ ਘਰ ਆਇਓ ਤੇ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ।
ਕੌਣ ਕਾਜ ਮੁਖ ਕਰੋ ਬਖਾਨੋ।
ਦੱਸੋ ਮੈਂ ਤੁਹਾਡੀ ਕੀ ਸੇਵਾ ਕਰਾਂ, ਤੁਸੀਂ ਆਏ ਹੋ, ਤੁਹਾਡੀ ਕਿਹੜੀ ਟਹਿਲ ਕਮਾਵਾਂ, ਦੱਸੋ ਮੇਰੇ ਜੁੰਮੇ ਕਿਹੜਾ ਕਾਰਜ ਹੈ ਜੋ ਮੈਂ ਕਰ ਸਕਾਂ।
ਕਯੋ ਕਪੂਰ ਦਿਓ ਕਿਆ ਕਰੇ।
ਕਪੂਰ ਦਿਓ ਬੋਲਿਆ, ਕਹਿਣ ਲੱਗਾ ਭਾਈ ਸੰਮਣ ਤੂੰ ਇਹ ਕੀ ਕਰਦਾ ਹੈ।
ਮੋਏ ਗੁਰ ਪੱਠਿਓ ਨਾ ਟਿਗ ਕੁਛ ਥਿਰੇ।
ਮੈਨੂੰ ਸਤਿਗੁਰੂ ਜੀ ਨੇ ਤੇਰੇ ਕੋਲ ਭੇਜਿਆ, ਤੂੰ ਕੋਲ ਪਈ ਨੀ, ਹੋਰ ਤੂੰ ਸੇਵਾ ਕੀ ਕਰਨੀ ਆ, ਵੀ ਤੂੰ ਦਾ ਕੋਲ ਵੀ ਨੀ ਬਹਿੰਦਾ, ਹੋਰ ਟਹਿਲ ਤੂੰ ਕੀ ਕਰਨੀ। ਮੈਨੂੰ ਸਤਿਗੁਰੂ ਜੀ ਨੇ ਤੇਰੇ ਕੋਲ ਭੇਜਿਆ ਤੇ ਦਰਸ਼ਨ ਕਰਨੇ ਆ, ਤੇ ਤੂੰ ਤਾਂ ਅੱਗੇ ਵੀ ਨੀ ਬਹਿੰਦਾ, ਤੂੰ ਤਾਂ ਵੀ ਨੀ ਬਹਿੰਦਾ, ਪਤਾ ਨੀ ਕਿਹੜੇ ਕੰਮ ਕਰੀ ਜਾਣਾ, ਕਦੇ ਲੱਕੜਾਂ ਇਕੱਠੀਆਂ ਕਰਦਾ, ਕਦੇ ਸ਼ਤਰੰਜੀ ਬਣਾਉਣਾ, ਤੇ ਬੈਠਦਾ ਨੀ ਕੋਲ ਮੇਰੇ।
ਕਹਿਤ ਪਿਓ ਇਹ ਕਾਜ ਜ਼ਰੂਰ।
ਇਹ ਸੰਮਣ ਜੀ ਅੱਗੋਂ ਬੋਲੇ, ਕਹਿਣ ਲੱਗੇ ਭਾਈ ਕਪੂਰ ਇਹ ਕੰਮ ਜਿਹੜਾ ਮੈਂ ਕਰਦਾ ਇਹ ਵੀ ਜ਼ਰੂਰੀ ਹੈ, ਇਹ ਜ਼ਰੂਰੀ ਕਾਰਜ ਸੀ, ਮੈਂ ਤਾਂ ਕਰ ਰਿਹਾ।
ਰਹੁ ਨਿਸਾ ਸਭ ਤੋਰ ਹਦੂਰ।
ਹੁਣ ਰਾਤ ਪਈ ਹੈ ਤੇ ਰਾਤ ਮੈਂ ਤੇਰੇ ਕੋਲ ਹੀ ਰਹਿਣਾ, ਸਾਰੀ ਰਾਤ ਆਪਾਂ ਬਹਿ ਕੇ ਗੁਰੂ ਦੀਆਂ ਬਾਤਾਂ ਕਰਾਂਗੇ, ਸੁਣਾਂਗੇ, ਆਪਾਂ ਕਿਹੜਾ ਸੌਣਾ। ਤੇਰੇ ਵਰਗੇ ਗੁਰਸਿੱਖ ਘਰ ਆਏ ਹੋਣ ਤੇ ਆਪਾਂ ਭਜਨ ਕਰਾਂਗੇ, ਕੀਰਤਨ ਹੋਆ ਰਹਿਣ ਸਬਾਈ, ਆਏ ਸੰਤ ਪਰੋਹਣੇ, ਤੇ ਆਪਾਂ ਸੌ ਕੇ ਥੋੜੀ ਰਾਤ ਅਜਾਈ ਬਤੀਤ ਕਰਨੀ ਹੈ। ਰਾਤ ਮੈਂ ਤੁਹਾਡੇ ਕੋਲ ਹੀ ਬੈਠਾ, ਆਪਾਂ ਬਹਿ ਕੇ ਚਰਚਾ ਕਰਾਂਗੇ, ਗੁਰੂ ਦੀ ਕਥਾ ਕਰਾਂਗੇ, ਸੁਣਾਂਗੇ।
ਸਭ ਦਿਨ ਮੈਂ ਧੰਦਾ ਕਰ ਲੀਨ,
ਜਿਹੜੇ ਧੰਦੇ ਸਨ ਉਹ ਮੈਂ ਦਿਨੇ ਦਿਨੇ ਨਿਬੇੜ ਲਏ ਨੇ ਆਪਣੇ, ਜਿਹੜਾ ਕੋਈ ਲੋੜ ਦੇ ਕਾਰਜ ਸੀ ਉਹ ਅੱਜ ਮੈਂ ਦਿਨੇ ਦਿਨੇ ਨਿਬੇੜ ਲਏ ਨੇ।
ਨਿਸ ਮੈਂ ਸੁੱਤ ਪਿਤ ਕੀਰਤਨ ਕੀਨ,
ਕਹਿੰਦੇ ਰਾਤ ਨੂੰ ਇਹਨਾਂ ਨੇ ਆਪਣੇ ਪੁੱਤਰ ਨੂੰ ਵੀ ਬੁਲਾ ਲਿਆ, ਭਾਈ ਸੰਮਣ ਨੇ, ਨੌਜਵਾਨ ਪੁੱਤਰ ਸੀ, ਉਹਨੂੰ ਵੀ ਸੱਦ ਲਿਆ, ਉਹਨੂੰ ਆਖਿਆ ਚੱਲ ਬਹਿ ਕੇ ਕੀਰਤਨ ਕਰੀਏ, ਭਾਈ ਕਪੂਰ ਦਿਓ ਜੀ ਆਏ ਹੈ। ਇਹਨਾਂ ਨੇ ਬੈਠ ਕੇ ਕੀਰਤਨ ਕੀਤਾ, ਭਾਈ ਕਪੂਰ ਦਿਓ ਜੀ ਵੀ ਬੈਠ ਗਏ ਕੋਲ ਤੇ ਬਹਿ ਕੇ ਕੀਰਤਨ ਸੁਣਨ ਲੱਗੇ।
ਕਰਿਓ ਪ੍ਰਸੰਨ ਰਹੀ ਤਿਸ ਪਾਸ,
ਭਾਈ ਕਪੂਰ ਦੇ ਉਹਨੂੰ ਵੀ ਪ੍ਰਸੰਨ ਕੀਤਾ, ਉਹ ਵੀ ਖੁਸ਼ ਹੋ ਵੀ ਚਲੋ ਮੇਰੇ ਕੋਲ ਬੈਠੇ, ਮਹਾਰਾਜ ਜੀ ਦਾ ਕੀਰਤਨ ਕੀਤਾ ਸੁਣਿਆ, ਮੇਰਾ ਸਮਾਂ ਸਫਲ ਹੋ ਗਿਆ। ਤੋ ਭਾਈ ਕਪੂਰ ਦੇਵ ਜੀ ਦੀ ਵੀ ਇਹਨਾਂ ਨੇ ਪ੍ਰਸੰਨਤਾ ਲਈ।
ਭਾਈ ਪ੍ਰਾਤ ਜਬ ਉਦਿਓ ਪ੍ਰਕਾਸ਼,
ਕਹਿੰਦੇ ਜਦੋਂ ਦਿਨ ਚੜਿਆ ਲੋ ਲੱਗ ਗਈ,
ਕਹਾਂ ਧਾਰ ਵੀ ਲੀਨ ਸਮਾਲ,
ਕਹਿੰਦੇ ਉਸ ਵੇਲੇ ਕੀ ਹੋਇਆ ਵੀ ਕੁਝ ਧਾੜ ਵੀ ਲੁਟੇਰੇ ਉਹਨਾਂ ਨੇ ਹਮਲਾ ਕਰ ਦਿੱਤਾ ਪਿੰਡ ਤੇ, ਉਹ ਨਗਰ ਦਾ ਜਿਹੜਾ ਮਾਲ ਡੰਗਰ ਸੀ ਖੋਲ ਕੇ ਲਿਜਾਣ ਲੱਗੇ।
ਪੀਚੇ ਪਰੀ ਗੁਹਾਰ ਵਿਸਾਲ,
ਉਹਨਾਂ ਤਾੜਵੀਆਂ ਨੂੰ ਫੜਨ ਵਾਸਤੇ ਪਿੱਛੇ ਜਿਹੜੇ ਲੋਕ ਪੈ ਗਏ, ਉਹ ਤਾੜਵੀ ਜਿਹੜੇ ਸਨ ਪਿੰਡ ਦਾ ਮਾਲ ਡੰਗਰ ਖੋਲ ਲਿਜਾ ਕੇ ਰਾਤ ਨੂੰ ਕਿਤੇ ਖੋਲਿਆ, ਸਵੇਰੇ ਲੋ ਲੱਗਦਿਆਂ ਪਤਾ ਲੱਗਾ, ਲੋਕ ਪਿੱਛਾ ਕਰਕੇ ਉਹਨਾਂ ਦੇ ਦੌੜ ਕੇ ਗਏ।
ਵਿੱਚ ਸੰਮਣ ਕੋ ਸੁੱਤ ਚੱਲ ਗਏ,
ਜਿਹੜੀ ਉਹ ਤਾੜ ਗਈ ਉਹਦੇ ਵਿੱਚ ਭਾਈ ਸੰਮਣ ਦਾ ਪੁੱਤਰ ਵੀ ਗਿਆ ਪਿੱਛੇ ਪਿੱਛੇ ਦੌੜ ਕੇ।
ਗੋਰੀ ਲੱਗੀ ਮ੍ਰਿਤਕ ਸੋ ਪਇਓ,
ਅੱਗੋਂ ਤਾੜਵੀਆਂ ਨੇ ਗੋਲੀ ਚਲਾ ਦਿੱਤੀ, ਇੱਕ ਗੋਲੀ ਭਾਈ ਸੰਮਣ ਦੇ ਪੁੱਤਰ ਨੂੰ ਵੀ ਆ ਕੇ ਵੱਜੀ। ਜਦੋਂ ਗੋਲੀ ਵੱਜੀ ਤੇ ਭਾਈ ਸੰਮਣ ਦਾ ਪੁੱਤਰ ਅਕਾਲ ਚਲਾਣਾ ਕਰ ਗਿਆ।
ਕਰ ਰੱਖਿਓ ਬੋ ਕਾਸ਼ਟ ਤਿਆਰੀ,
ਹੁਣ ਜਦੋਂ ਪੁੱਤਰ ਚਲਾਣਾ ਕਰ ਗਿਆ ਉਹਦੀ ਲਾਸ਼ ਚੁੱਕ ਕੇ ਬਾਕੀ ਦੇ ਲੋਕ ਇਕੱਠੇ ਕਰਕੇ ਨਾਲ ਉਹ ਵਾਪਸ ਲੈ ਕੇ ਆਏ ਭਾਈ ਸੰਮਣ ਦੇ ਘਰ। ਭਾਈ ਸੰਮਣ ਨੇ ਇੱਕ ਦਿਨ ਪਹਿਲਾਂ ਹੀ ਲੱਕੜਾਂ ਇਕੱਠੀਆਂ ਕੀਤੀਆਂ ਹੋਈਆਂ ਸੀ, ਜਾਣਦੇ ਵੀ ਕੱਲ ਨੂੰ ਮੇਰੇ ਪੁੱਤ ਨੇ ਚਾਲੇ ਮਾਰ ਜਾਣਾ, ਉਹਦੇ ਵਾਸਤੇ ਸਾਰੀ ਤਿਆਰੀ ਪਹਿਲਾਂ ਹੀ ਕਰ ਰੱਖੀ ਸੀ, ਘਰ ਚ ਬਾਲਣ ਇਕੱਠਾ ਕਰਕੇ ਰੱਖਿਆ ਸੀ।
ਸੋਲੀ ਕਰ ਸੁਤ ਚਿਖਾ ਸਵਾਰੀ,
ਉਹ ਬਾਲਣ ਲਿਜਾ ਕੇ ਉਹਦੀ ਚਿਖਾ ਤਿਆਰ ਕਰਕੇ ਆਪਣੇ ਪੁੱਤਰ ਨੂੰ ਉਸ ਚਿਖਾ ਚ ਰੱਖ ਕੇ ਗੁਰੂ ਅੱਗੇ ਅਰਦਾਸ ਕਰਕੇ ਅਗਨ ਭੇਟ ਕੀਤਾ, ਉਹਦਾ ਸਸਕਾਰ ਕੀਤਾ।
ਉਚਵਾਏ ਜਬੀ ਲਈ ਚਾਲੇ,
ਜਦੋਂ ਉਹਨੂੰ ਚੱਕ ਕੇ ਲੈ ਕੇ ਚੱਲੇ ਚਿਖਾ ਤੇ,
ਸੰਮਣ ਕੀਰਤਨ ਕਰਤ ਵਿਸਾਲੇ,
ਸੰਮਣ ਭਾਈ ਨੇ ਰੋਣਾ ਨਹੀਂ ਕੀਤਾ, ਉਹ ਸਗੋਂ ਕੀਰਤਨ ਕਰਦਾ ਜਾਂਦਾ ਭਾਈ ਸੰਮਣ, ਕਿ ਸਤਿਗੁਰੂ ਸੱਚ ਪਾਤਸ਼ਾਹ ਜੀ ਦਾ ਹੁਕਮ ਵਰਤਿਆ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਉਂ ਕੀਰਤਨ ਕਰਦਿਆਂ ਜਾ ਰਹੇ ਹਨ।
ਸੁੱਤ ਮ੍ਰਿਤ ਕੇ ਆਗੇ ਚੱਲ ਗਏ,
ਆਪਣੇ ਪੁੱਤਰ ਦੀ ਮੌਤ ਦੇ ਜਿਹੜੀ ਲਾਸ਼ ਜਾਂਦੀ ਹੈ ਉਹਦੇ ਅੱਗੇ ਅੱਗੇ ਭਾਈ ਸੰਮਣ ਜੀ ਕੀਰਤਨ ਕਰਦੇ ਜਾ ਰਹੇ ਨੇ।
ਕਾਸ਼ਟ ਸੰਗ ਦਹਾ ਕਰ ਦਇਓ,
ਔਰ ਜਿਹੜੀਆਂ ਲੱਕੜਾਂ ਇਕੱਠੀਆਂ ਕੀਤੀਆਂ ਸੀ ਉਸੇ ਲੱਕੜਾਂ ਦੇ ਵਿੱਚ ਸਸਕਾਰ ਕੀਤਾ।
ਨਰਬਤ ਰਾਵਣ ਕੋ ਜਬ
ਆਏ, ਜਦੋਂ ਲੋਕ ਦੱਸਣ ਆਏ ਸਨ ਘਰ,
ਸਭ ਸਤਰੰਜੀ ਦੀਨ ਡਸਾਏ,
ਲੋਕਾਂ ਦੇ ਬੈਠਣ ਵਾਸਤੇ ਉਹ ਹੀ ਸ਼ਤਰੰਜੀ ਜਿਹੜੀ ਪਹਿਲਾਂ ਬੁਣੀ ਸੀ ਨਾ ਉਹ ਵਿਛਾ ਦਿੱਤੀ ਸਾਰਿਆਂ ਦੇ ਲਈ, ਉਹ ਸਫ ਜਿਹੜੀ ਸੀ ਉਹ ਸਾਰਿਆਂ ਦੇ ਬੈਠਣ ਵਾਸਤੇ ਉਹ ਵਿਛਾ ਦਿੱਤੀ ਭਾਈ ਸੰਮਣ ਨੇ।
ਪਿਖਤ ਕਪੂਰ ਦਿਓ ਬਿਸਮਾਇਓ,
ਭਾਈ ਕਪੂਰ ਦਿਓ ਨੇ ਜਦੋਂ ਇਹ ਸਭ ਕੁਝ ਵੇਖਿਆ ਬੜੇ ਹੈਰਾਨ ਹੋਏ ਵੀ ਇਹ ਤਾਂ ਕੱਲ ਤਿਆਰੀ ਕਰੀ ਫਿਰਦੇ ਸੀ ਭਾਈ ਸੰਮਣ ਨੇ, ਤਾਂ ਇਹ ਸ਼ਤਰੰਜੀ ਵੀ ਕੱਲ ਬਣਾਈ, ਬਾਲਣ ਵੀ ਕੱਲ ਹੀ ਇਕੱਠਾ ਕੀਤਾ, ਸਸਕਾਰ ਦਾ ਸਮਾਨ ਸਾਰਾ ਹੀ ਕੱਲ ਤਿਆਰ ਕਰ ਰੱਖਿਆ ਸੀ। ਉਹ ਵੇਖ ਕੇ ਭਾਈ ਕਪੂਰ ਦਿਓ ਜੀ ਬਹੁਤ ਹੈਰਾਨ ਹੋਏ,
ਕਹਿਓ ਜੈ ਤੈ ਪੂਰਬ ਲਖ ਪਾਇਓ,
ਕਹਿਣ ਲੱਗੇ ਭਾਈ ਸੰਮਣ ਜੇ ਤੈਨੂੰ ਪਤਾ ਹੀ ਸੀ ਪਹਿਲਾਂ ਕਿ ਤੇਰੇ ਪੁੱਤ ਚਾਲੇ ਮਾਰ ਜਾਣਾ।
ਗੁਰੇ ਜਾ ਚਲੀਤ ਸੁਤ ਬੈਸ,
ਸਤਿਗੁਰਾਂ ਦੇ ਚਰਨਾਂ ਚੋਂ ਆਪਣੇ ਪੁੱਤਰ ਦੀ ਉਮਰ ਕਿਉਂ ਨਾ ਮੰਗ ਲਈ? ਜੇ ਤੈਨੂੰ ਪਤਾ ਲੱਗ ਹੀ ਗਿਆ ਸੀ, ਤਿਆਰੀ ਕਰ ਲਈ ਸੀ ਤੂੰ, ਤੈਨੂੰ ਇਹ ਬੋਧ ਸੀ ਵੀ ਤੇਰੇ ਪੁੱਤਰ ਨੇ ਚਾਲੇ ਮਾਰ ਜਾਣਾ, ਉਹਦੀ ਮੌਤ ਹੋ ਜਾਣੀ ਹੈ, ਤੇ ਤੂੰ ਮਹਾਰਾਜ ਜੀ ਦੇ ਚਰਨਾਂ ਚ ਉਹਦੀ ਲੰਮੀ ਉਮਰ ਕਿਉਂ ਨਾ ਮੰਗੀ, ਤੇ ਦੀਰਘ ਆਯੂ ਕਿਉਂ ਨਾ ਮੰਗੀ?
ਕਹਿੰਦੇ
ਉਹ ਜਿਉਂਦਾ ਰਹਿੰਦਾ ਤੇ ਲੰਮੀ ਉਮਰ ਭੋਗਦਾ, ਜੇ ਤੂੰ ਗੁਰੂ ਕੋਲੋਂ ਮੰਗ ਲੈਂਦਾ ਤੇ ਸਤਿਗੁਰਾਂ ਕਿਹੜਾ ਨਾ ਕਰਨੀ ਸੀ? ਉਹ ਤਾਂ ਦਿਆਲੂ ਨੇ, ਉਹਨਾਂ ਤੇ ਦਇਆ ਕਰਕੇ ਤੇਰੀ ਮੰਗ ਮੰਨ ਲੈਣੀ ਸੀ।
ਸੰਮਨ ਕਿਉ ਸਰੀਰ ਅਨਿਤ,
ਭਾਈ ਸੰਮਨ ਜੀ ਅੱਗੋਂ ਬੋਲੇ, ਕਹਿਣ ਲੱਗੇ ਭਾਈ ਕਪੂਰ ਦਿਓ, ਇਹ ਸਰੀਰ ਅਨਿਤ ਨੇ, ਸਦਾ ਨਹੀਂ ਰਹਿਣੇ। ਅਨਿਤ ਚੀਜ਼ਾਂ ਨੇ ਨਾ ਇਹ ਸਰੀਰ, ਸਦੈਵੀ ਤਾਂ ਨਹੀਂ। ਜੇ ਉਮਰ ਮੰਗ ਲੈਂਦਾ 20-30-40 ਸਾਲ ਬਾਅਦ ਵੀ ਤਾਂ ਸਰੀਰ ਉਹਦਾ ਬਿਨਸਣਾ ਹੀ ਸੀ। ਇਹ ਸਰੀਰ ਅਨਿਤ, ਇਹ ਨਿਤ ਰਹਿਣੇ।
ਇਨ ਬਿਨਸਨ ਅਚਰਜ ਨੇ ਮਿਤ,
ਇਹਨਾਂ ਸਰੀਰਾਂ ਦਾ ਬਿਨਸਣਾ ਸੁਭਾਵਕ ਹੈ, ਇਹਦੇ ਚ ਕੋਈ ਅਸਚਰਜ ਥੋੜੀ ਹੈ। ਇਹ ਤਾਂ ਬਿਨਸਣੇ ਹੀ ਬਿਨਸਣੇ ਨੇ, ਪਰ ਉਹ ਆਜ ਕਹਿ ਕਾਲ, ਇਹ ਤਾਂ ਬਿਨਸਣੇ ਹੀ ਬਿਨਸਣੇ ਹਨ।
ਤਨ ਬਿਨਸੇ ਜੋ ਸ਼ੋਕ ਕਰਨ ਤੇ,
ਸਰੀਰ ਦੇ ਬਿਨਸਦਿਆਂ ਜਿਹੜੇ ਸ਼ੋਕ ਮਨਾਉਂਦੇ ਆ, ਜਦੋਂ ਸਰੀਰ ਬਿਨਸੇ ਤੇ ਸਰੀਰ ਬਿਨਸਿਆਂ ਜਿਹੜਾ ਸ਼ੋਕ ਕਰਦਾ,
ਤਿੰਨ ਸਮ ਮੂਰਖ ਅਪਰ ਨ ਜੰਤੇ,
ਉਹਦੇ ਵਰਗਾ ਮੂਰਖ ਸੰਸਾਰ ਚ ਕੋਈ ਨਹੀਂ। ਕਿ ਸਰੀਰ ਦੇ ਬਿਨਸਦਿਆਂ ਜਿਹੜਾ ਰੋਵੇ, ਜਿਹੜਾ ਕੁਰਲਾਪ ਕਰੇ, ਉਹਦੇ ਵਰਗਾ ਮੂਰਖ ਨਹੀਂ ਸੰਸਾਰ ਚ, ਕਿਉਂਕਿ ਇਹ ਤਾਂ ਬਿਨਸਣਾ ਹੀ ਹੈ। ਤਾਂ ਸੱਚ ਜੇ ਹੈ ਹੀ ਸੱਚ ਵੀ ਇਹ ਬਿਨਸਣਾ, ਤੇ ਫਿਰ ਇਹਦੇ ਬਿਨਸਣ ਤੋਂ ਬਾਅਦ ਰੋਣਾ ਕੁਰਲਾਉਣਾ, ਹਾਏ ਦੁਹਾਈ ਪਾਉਣੀ, ਇਹ ਤਾਂ ਫਿਰ ਮੂਰਖਤਾ ਦੀ ਨਿਸ਼ਾਨੀ ਹੋਈ ਨਾ। ਕਹਿੰਦੇ ਉਹ ਸਭ ਤੋਂ ਵੱਡਾ ਮੂਰਖ ਹੈ ਜਿਹੜਾ ਇਸ ਸਰੀਰ ਦੇ ਬਿਨਸਦਿਆਂ ਹੁੰਦਾ।
ਗੁਰ ਤੇ ਮੰਗੀਏ ਨਾਮ ਸਹਾਏ,
ਤੇ ਗੁਰੂ ਕੋਲ ਇਹੋ ਜਿਹੇ ਬਿਨਸਣ ਵਾਲੇ ਸਰੀਰਾਂ ਦੀ ਹੋਂਦ ਮੰਗਣੀ ਹੈ, ਜਿਹੜੇ ਬਿਨਸੀ ਜਾਣੇ ਆ ਉਹਨਾਂ ਬਿਨਸਣ ਵਾਲੀ ਚੀਜ਼ ਮੰਗੀਏ। ਕਹਿੰਦੇ ਜੇ ਗੁਰੂ ਮੰਗਣਾ ਹੀ ਹੈ ਤੇ ਇਹੋ ਜਿਹੀ ਵਸਤ ਮੰਗੀਏ ਜਿਹੜੀ ਸੱਤ ਤੇ ਸਦੈਵੀ ਰਹਿਣ ਵਾਲੀ ਹੈ, ਔਰ ਉਹ ਹੈ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ।
ਸਤਿ ਸ੍ਰੀ ਅਕਾਲ।
ਗੁਰ ਤੇ ਮੰਗੀਆ ਨਾਮ ਸਹਾਏ, ਜੇ ਗੁਰੂ ਕੋਲੋਂ ਮੰਗਣਾ ਤੇ ਨਾਮ ਦੀ ਮਦਦ ਕਰੋ ਮਹਾਰਾਜ ਜੀ, ਕਿਰਪਾ ਕਰਕੇ ਸਾਨੂੰ ਨਾਮ ਦੀ ਸਹਾਇਤਾ ਬਖਸ਼ੋ, ਨਾਮ ਦਾ ਦਾਨ ਬਖਸ਼ੋ ਸਹਿਬ ਜੀ, ਜਿਹੜਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਸਾਡਾ ਸਹਾਰਾ ਹੋਵੇ। ਬਿਨਸਣ ਵਾਲੇ ਸਰੀਰ ਕਿਵੇਂ ਮੰਗੀਏ? ਪਾਤਸ਼ਾਹ ਕਹਿੰਦੇ ਮਹਾਰਾਜ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ। ਮਹਾਰਾਜ ਕੀ ਮੰਗਾਂ, ਕੁਝ ਵੀ ਨਹੀਂ ਥਿਰ ਰਹਿੰਦਾ। ਬਿਨਸਣ ਵਾਲੀਆਂ ਚੀਜ਼ਾਂ ਕਿਵੇਂ ਮੰਗਾਂ ਤੁਹਾਡੇ ਕੋਲੋਂ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜਾ ਨਾਮ ਤੇਰੀ ਜੀਓ। ਮਹਾਰਾਜ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦਾ ਦਾਨ ਬਖਸ਼ੋ, ਨਾਮ ਦਾ ਪਿਆਰ ਬਖਸ਼ੋ। ਬਿਨਸਣ ਵਾਲੀਆਂ ਚੀਜ਼ਾਂ ਕਿਵੇਂ ਮੰਗੀਏ? ਜਿਹੜੀਆਂ ਬਿਨਸੀ ਜਾਣੀਆਂ ਹਨ, ਮੇਟੀ ਜਾਣੀਆਂ ਹਨ, ਸੱਚ ਸਰੂਪ ਵਾਹਿਗੁਰੂ ਕੋਲੋਂ ਬਿਨਸਣ ਵਾਲੀਆਂ ਚੀਜ਼ਾਂ ਕਿਵੇਂ ਮੰਗੀਏ? ਸੱਚ ਕੋਲੋਂ ਸੱਚ ਹੀ ਮੰਗੀਦਾ ਹੈ। ਮਹਾਰਾਜ ਤੁਸੀਂ ਸੱਚ ਤੇ ਕਿਰਪਾ ਕਰਕੇ ਆਪਣੇ ਸੱਚੇ ਨਾਮ ਦੀ ਦਾਤ ਸਾਨੂੰ ਬਖਸ਼ੋ, ਕਿਉਂਕਿ ਆਪ ਜੀ ਦੇ ਅੰਮ੍ਰਿਤ ਨਾਮ ਨੇ ਹੀ ਸਾਡੀ ਸਹਾਇਤਾ ਕਰਨੀ ਹੈ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਸਤਿ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਾਹਿਬ ਜੀ ਦੇ ਚਰਨਾਂ ਚੋਂ ਭਾਈ ਕਪੂਰ ਦਿਓ ਜੀ, ਜੇ ਮੰਗਣਾ ਤੇ ਨਾਮ ਮੰਗੀਏ, ਜਿਹਨੇ ਸਹਾਇਤਾ ਕਰਨੀ ਹੈ।
ਜੋ ਪਰਲੋਕ ਮੈਂ ਸੰਗ ਸਿਧਾਏ,
ਇਹੀ ਅੰਮ੍ਰਿਤ ਨਾਮ ਹੈ ਭਾਈ ਕਪੂਰ ਦਿਓ ਜੀ, ਜਿਹਨੇ ਅੱਗੇ ਪਰਲੋਕ ਵਿੱਚ ਵੀ ਸਹਾਈ ਹੋਣਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਕਿਸੇ ਸਹਾਈ ਨਹੀਂ ਹੋਣਾ, ਉੱਥੇ ਇਸੇ ਅੰਮ੍ਰਿਤ ਨਾਮ ਨੇ ਸਹਾਇਤਾ ਕਰਨੀ ਹੈ।
ਪਿਤ ਸੁਤ ਚਾਰ ਦਿਵਸ ਕੀ ਖੇਲ,
ਪਿਤਾ ਪੁੱਤਰ ਰਿਸ਼ਤੇਦਾਰ ਸੰਬੰਧੀ, ਇਹ ਸਿਰਫ ਚਾਰ ਦਿਨਾਂ ਦੀ ਖੇਡ ਹੈ। ਚਾਰ ਦਿਵਸ ਕੋ ਪੇਖਣਾ ਅੰਤ ਖੇਹ ਕੀ ਖੇ, ਇਹ ਚਾਰ ਦਿਨਾਂ ਦੀ ਖੇਡ ਹੈ, ਸਦੈਵੀ ਤਾਂ ਨਹੀਂ ਰਹਿੰਦੇ। ਮਰ ਗਿਆ ਕਿਤੇ ਸੁਪਨੇ ਚ ਵੀ ਆ ਜੇ, ਕੋਈ ਨਹੀਂ ਕਹਿੰਦਾ ਮੇਰਾ ਪੁੱਤ ਸੁਪਨੇ ਚ ਆਇਆ, ਕੋਈ ਨਹੀਂ ਕਹਿੰਦਾ ਮੇਰਾ ਪਿਤਾ ਸੁਪਨੇ ਚ ਆਇਆ, ਕਹਿੰਦੇ ਭੂਤ ਬਣ ਗਿਆ, ਪ੍ਰੇਤ ਬਣ ਕੇ ਤੰਗ ਕਰਦਾ। ਇਸ ਕਰਕੇ ਇਹ ਚਾਰ ਦਿਨਾਂ ਦੀ ਖੇਡ ਹੈ। ਹਾਂਜੀ, ਚਾਰ ਦਿਨਾਂ ਦੀ ਖੇਡ ਜੀ।
ਤਨ ਤਤ ਪੰਜ ਵਿਰੋਧੀ ਮੇਲ,
ਇਹ ਤਨ ਪੰਜ ਤੱਤਾਂ ਦਾ ਵਿਰੋਧੀ ਤੱਤਾਂ ਦਾ ਮੇਲ ਹੈ। ਇਹ ਜਿਹੜਾ ਸਰੀਰ ਹੈ ਨਾ, ਇਹ ਪੰਜ ਤੱਤ ਨੇ, ਪੰਜਾਂ ਤੱਤਾਂ ਦਾ ਵਿਰੋਧੀ ਤੱਤਾਂ ਦਾ ਮੇਲ ਹੈ। ਅੱਗ ਤੇ ਪਾਣੀ ਦਾ ਮੇਲ ਹੈ ਭਲਾ, ਧਰਤੀ ਤੇ ਆਕਾਸ਼ ਕਿਤੇ ਮਿਲਦੇ ਆ, ਪਰ ਪਰਮੇਸ਼ਰ ਨੇ ਸਰੀਰ ਚ ਮੇਲੇ ਹੋਏ ਆ। ਪੰਜੇ ਤੱਤ ਇੱਕ ਦੂਜੇ ਦੇ ਵਿਰੋਧੀ ਨੇ, ਪਰ ਇਹਨਾਂ ਨੂੰ ਮੇਲਿਆ ਹੋਇਆ।
ਨਿਜ ਫਲ ਭੋਗੇ ਤੇ ਹੋਏ ਪਿੰਨ,
ਜਦੋਂ ਇਹ ਆਪਣਾ ਫਲ ਭੋਗ ਲੈਂਦਾ, ਜਿਹਨੂੰ ਆਪਾਂ ਪਰਾਲਬਧ ਕਹਿੰਦੇ ਹਾਂ, ਜਦੋਂ ਇਹ ਪਰਾਲਬਧ ਭੋਗ ਲੈਂਦਾ, ਉਦੋਂ ਸਰੀਰ ਤੋਂ ਇਹ ਜੀਵ ਆਤਮਾ ਭਿੰਨ ਹੋ ਜਾਂਦੀ ਹੈ। ਭਿੰਨ ਦਾ ਮਤਲਬ ਵੱਖਰੀ ਹੋ ਜਾਂਦੀ ਹੈ। ਜਦੋਂ ਆਪਣੀ ਪਰਾਲਬਧ ਭੋਗ ਲੈਂਦਾ, ਜੀਵ ਆਤਮਾ ਇਹਦੇ ਤਨ ਤੋਂ ਵੱਖਰੀ ਹੋ ਜਾਂਦੀ ਹੈ।
ਕੋਈ ਮਰੇ ਨਹੀਂ ਕੋ ਜਨ,
ਕਹਿੰਦੇ ਨਾ ਕੋਈ ਮਰਦਾ ਤੇ ਨਾ ਕੋਈ ਜੰਮਦਾ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕਹਿੰਦੇ ਨਾ ਕੁਝ ਜੰਮਿਆ ਨਾ ਕੁਝ ਮਰਿਆ,
ਆਪਣ ਸਰੂਪ ਵਿਸਾਰ ਲਏ ਦੁੱਖ।
ਦਰਅਸਲ ਮਨੁੱਖ ਆਪਣਾ ਸਰੂਪ ਵਿਸਾਰ ਕੇ ਦੁੱਖ ਭੋਗਦਾ ਹੈ। ਇਹਨੂੰ ਆਪਣਾ ਰੂਪ ਭੁੱਲਿਆ ਹੋਇਆ, ਨਿਜ ਸਰੂਪ ਭੁੱਲਿਆ ਹੋਣ ਕਰਕੇ ਇਹ ਦੁੱਖ ਭੋਗਦਾ।
ਗੁਰ ਕੇ ਬਾਕ ਵਿਚਾਰਨ ਤੇ ਸੁਖ,
ਪਰ ਜੇ ਇਹ ਗੁਰੂ ਦੇ ਬਚਨਾਂ ਦੀ ਵਿਚਾਰ ਕਰੇ ਤਾਂ ਇਹਨੂੰ ਸੁਖ ਪ੍ਰਾਪਤ ਹੋਵੇ। ਇਹਨੂੰ ਆਪਣਾ ਸਰੂਪ ਭੁੱਲਿਆ ਤਾਂ ਦੁਖੀ ਹੁੰਦਾ, ਜੇ ਗੁਰਬਾਣੀ ਨੂੰ ਵਿਚਾਰਨ ਲੱਗ ਪਏ ਤੇ ਗੁਰਬਾਣੀ ਨੂੰ ਵਿਚਾਰ ਕੇ ਇਹਨੂੰ ਸੁਖ ਦੀ ਪ੍ਰਾਪਤੀ ਹੋਵੇ।
ਨੈ ਕਿਛ ਜਨਮੈ ਨੈ ਕਿਛ ਮਰੈ,
ਮਹਾਰਾਜ ਜੀ ਦੇ ਬਚਨ ਨੇ ਇੱਥੇ ਹੁਣ ਕਾਹਦਾ ਰੋਣਾ। ਕਹਿੰਦੇ ਜਦੋਂ ਕੁਝ ਜੰਮਿਆ ਹੀ ਨਹੀਂ ਤੇ ਕੁਝ ਮਰਿਆ ਹੀ ਨਹੀਂ। ਉਹਨਾਂ ਵੇਖਿਆ ਨਾ ਵੀ ਨੌਜਵਾਨ ਪੁੱਤ ਮਰਿਆ, ਉਹ ਕਹਿੰਦੇ ਜੰਮਿਆ ਕਦੋਂ ਸੀ ਜਿਹੜਾ ਮਰਿਆ, ਉਹ ਨਾ ਜਨਮਿਆ ਨਾ ਮਰਿਆ, ਜਿਹੜੀ ਆਤਮਾ ਹੈ ਉਹ ਤਾਂ ਜਨਮਾ ਹੈ ਨਾ, ਉਹ ਤਾਂ ਨਹੀਂ ਜੰਮਦੀ ਮਰਦੀ, ਆਤਮਾ ਤਾਂ ਜਨਮਾ ਹੈ। ਸਰੀਰ ਜੰਮਿਆ ਸੀ, ਸਰੀਰ ਡਿੱਗਾ ਪਿਆ, ਤੇ ਸਰੀਰ ਵੀ ਪੰਜਾਂ ਤੱਤਾਂ ਚ ਪੰਜ ਤੱਤ ਮਿਲ ਗਏ ਤੇ ਮਰਿਆ ਕੀ? ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰੇ ਤੋਂ ਚਲਤ ਪਿਆ। ਪਵਰੈ ਮੈਂ ਪਵਰ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਕਹਿੰਦੇ ਤੱਤ ਤੱਤਾਂ ਚ ਮਿਲ ਗਏ, ਮਰਿਆ ਕੌਣ? ਨਾ ਕੁਝ ਜੰਮਿਆ ਨਾ ਹੀ ਕੁਝ ਮਰਿਆ,
ਆਪਨ ਚਲਤ ਆਪ ਹੀ ਕਰੇ।
ਪਰਮੇਸ਼ਰ ਦੀ ਖੇਡ ਹੈ, ਉਹਨੇ ਆਪਣੀ ਖੇਡ ਆਪ ਹੀ ਰਚੀ ਹੈ ਤੇ ਆਪ ਹੀ ਸਮੇਟ ਲਈ ਹੈ।
ਇਹ ਗੁਰਬਾਕ ਵਿਚਾਰੋ ਤਾਸ,
ਇਹ ਭਾਈ ਕਪੂਰ ਦਿਓ, ਇਹ ਗੁਰੂ ਕੇ ਵਾਕ ਨੇ, ਇਹ ਗੁਰੂ ਕੇ ਬਚਨ ਨੇ, ਇਹਨਾਂ ਦੀ ਆਪਣੇ ਹਿਰਦੇ ਚ ਵਿਚਾਰ ਕਰੋ। ਇਹਨਾਂ ਬਚਨਾਂ ਨੂੰ ਜਦੋਂ ਵਿਚਾਰੋਗੇ ਤੇ ਸੁਖੀ ਹੋ ਜਾਓਗੇ।
ਘੱਟ ਮੱਟ ਤੇ ਨਾ ਵਿਕਾਰ ਆਕਾਸ਼,
ਕਹਿੰਦੇ ਘੜਾ ਹੁੰਦਾ ਹੈ, ਮਕਾਨ ਹੁੰਦਾ ਹੈ, ਘੜੇ ਤੇ ਮਕਾਨ ਚ ਜਿਹੜੀ ਖਾਲੀ ਥਾਂ ਹੁੰਦੀ ਹੈ ਆਕਾਸ਼, ਉਹ ਵਿਕਾਰੀ ਨਹੀਂ ਹੁੰਦੀ। ਘੜੇ ਚ ਜਿਹੜਾ ਆਕਾਸ਼ ਹੁੰਦਾ ਹੈ, ਜਾਂ ਇਹ ਮਕਾਨ ਵਿੱਚ ਜਿਹੜਾ ਆਕਾਸ਼ ਹੈ, ਇਹ ਮਕਾਨ ਕਰਕੇ ਜਾਂ ਘੜੇ ਕਰਕੇ ਮੈਲਾ ਹੁੰਦਾ। ਜੇ ਘੜਾ ਟੁੱਟ ਜੇ ਆਕਾਸ਼ ਦਾ ਕੀ ਵਿਗੜਦਾ, ਆਕਾਸ਼ ਤਾਂ ਫਿਰ ਉਸੇ ਤਰ੍ਹਾਂ ਰਹਿੰਦਾ, ਮਹਾਕਾਸ਼ ਚ ਮਿਲ ਜਾਂਦਾ। ਇਸੇ ਤਰ੍ਹਾਂ ਇਹ ਸਰੀਰ ਜਿੰਨੇ ਵੀ ਨੇ ਸਾਡੇ ਸਾਰਿਆਂ ਵਿੱਚ ਆਕਾਸ਼ ਵਾਂਗੂ ਪ੍ਰਮਾਤਮਾ ਵਿਆਪਕ ਹੈ। ਜੇ ਸਰੀਰ ਬਿਨਸ ਜਾਏ ਤੇ ਆਕਾਸ਼ ਦਾ ਥੋੜੀ ਵਿਨਾਸ਼ ਹੁੰਦਾ, ਉਹ ਜਿਹੜਾ ਬ੍ਰਹਮ ਹੈ ਉਹ ਤਾਂ ਹਸਤੀ ਉਸੇ ਤਰ੍ਹਾਂ ਹੀ ਹੈ, ਉਹ ਮਹਾਕਾਸ਼ ਵਿੱਚ ਨਿਰਾਕਾਰ ਵਿੱਚ ਲੀਨ ਹੋ ਜਾਂਦੀ ਹੈ।
ਤਿਮ ਤਨ ਜਨਮੇ ਮਰਨ ਮਜਾਰੂ,
ਇਸੇ ਤਰ੍ਹਾਂ ਤਨ ਜੰਮਦਾ ਤੇ ਤਨ ਜਦੋਂ ਮਰਦਾ ਹੈ,
ਆਤਮ ਰਹੀ ਦੋਹਨ ਤੇ ਨਿਆਰੂ,
ਆਤਮਾ ਦੋਨਾਂ ਤੋਂ ਨਿਰਾਲੀ ਰਹਿੰਦੀ, ਉਹ ਨਾ ਜੰਮਦੀ ਆ ਨਾ ਮਰਦੀ ਹੈ। ਸਰੀਰ ਜੰਮਦਾ, ਸਰੀਰ ਹੀ ਮਰਦਾ, ਉਹਦੇ ਵਿੱਚ ਜਿਹੜੀ ਆਤਮਾ ਉਹ ਨਾ ਜੰਮਦੀ ਹੈ ਨਾ ਹੀ ਮਰਦੀ ਹੈ, ਉਹ ਜਨਮ ਮਰਨ ਦੋਹੋਂ ਮੈਂ ਨਾਹੀਂ। ਹਾਂਜੀ,
ਸੁਨਤ ਕਪੂਰ ਦਿਓ ਕਰ ਬੰਧਨ,
ਭਾਈ ਕਪੂਰ ਦਿਓ ਨੇ ਜਦੋਂ ਭਾਈ ਸੰਮਣ ਦੇ ਬਚਨ ਸੁਣੇ ਤੇ ਸਿਰ ਝੁੱਕ ਗਿਆ, ਆਖਿਆ ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ, ਚਰਨਾਂ ਤੇ ਮੱਥਾ ਟੇਕਿਆ, ਧੰਨ ਗੁਰੂ ਧੰਨ ਗੁਰੂ ਪਿਆਰੇ, ਗੁਰੂ ਦੇ ਪਿਆਰੇ ਸਿੱਖ ਧੰਨ ਨੇ ਧੰਨ ਨੇ, ਜਿਹੜੇ ਗੁਰੂ ਦੀ ਰਜ਼ਾ ਚ ਭਾਣੇ ਚ ਚੱਲਣ ਵਾਲੇ ਨੇ। ਬਲਿਆਰ ਜਾਈਏ ਇਹੋ ਜਿਹੇ ਸਿੱਖਾਂ ਤੋਂ। ਮਹਾਰਾਜ ਜੀ ਨੂੰ ਕਿਹਾ ਸੀ ਨਾ ਭਾਈ ਕਪੂਰ ਦਿਓ ਨੇ, ਮਹਾਰਾਜ ਜਿਹੜਾ ਸਿੱਖ ਤੁਹਾਨੂੰ ਬਹੁਤ ਪਿਆਰਾ ਹੋਵੇ ਉਹਦੇ ਦਰਸ਼ਨ ਕਰਾਓ, ਤੇ ਦਰਸ਼ਨ ਕਰਾਏ ਨੇ ਭਾਈ ਸੰਮਣ ਦੇ। ਤੇ ਫਿਰ ਕਿਉਂ ਨਾ ਇਹੋ ਜਿਹਾ ਸਿੱਖ ਪਿਆਰਾ ਹੋਵੇ ਜਿਹੜਾ ਗੁਰੂ ਦੇ ਭਾਣੇ ਚ ਚੱਲ ਕੇ, ਗੁਰੂ ਦੀ ਰਜ਼ਾ ਚ ਚੱਲ ਕੇ ਆਪਣਾ ਜੀਵਨ ਨਿਰਵਾਹ ਕਰ ਰਿਹਾ। ਔਰ ਕਹਿੰਦਾ ਜੇ ਮੰਗਣਾ ਤਾਂ ਗੁਰੂ ਕੋਲੋਂ ਸੱਚੇ ਨਾਮ ਦੀ ਮੰਗ ਮੰਗਣੀ ਹੈ, ਨਸ਼ਵਰ ਚੀਜ਼ ਨਹੀਂ ਮੰਗਣੀ। ਭਾਈ ਕਪੂਰ ਦੇ ਸੀਸ ਝੁਕਾਇਆ, ਬਾਰ ਬਾਰ ਨਮਸਕਾਰ ਕੀਤੀ ਭਾਈ ਸੰਮਣ ਜੀ ਨੂੰ।
ਤਿਸ ਗੁਰ ਸਿੱਖ ਕੋ ਹੋ ਸਦਾ ਨਮਸਕਾਰੀ, ਜੋ ਗੁਰ ਕੈ ਪਾਣੇ ਗੁਰ ਸਿੱਖ ਚੱਲਿਆ।
ਕਹਿੰਦੇ ਤਿਸ ਗੁਰ ਸਿੱਖ ਤੋਂ ਸਦਾ ਲਈ ਬਲਿਹਾਰ ਜਾਵਾਂ, ਤਿਸ ਗੁਰਸਿੱਖ ਤੋਂ ਮੈਂ ਸਦਾ ਲਈ ਕੁਰਬਾਨ ਜਾਵਾਂ, ਜਿਹੜਾ ਗੁਰਸਿੱਖ ਗੁਰੂ ਦੇ ਭਾਣੇ ਚ ਚੱਲਦਾ, ਗੁਰੂ ਦੀ ਰਜ਼ਾ ਚ ਚੱਲਦਾ, ਜਿਹੜਾ ਗੁਰੂ ਦੇ ਹੁਕਮ ਨੂੰ, ਗੁਰੂ ਕੀ ਆਗਿਆ ਨੂੰ ਸਤ ਸਤ ਕਰਕੇ ਮੰਨਦਾ, ਮੈਂ ਐਸੇ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ, ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ।
ਧੰਨ ਗੁਰੂ ਸਿੱਖ ਮੋਹ ਨਿਕੰਦਨ,
ਕਹਿੰਦੇ ਧੰਨ ਨੇ ਐਸੇ ਗੁਰੂ ਦੇ ਸਿੱਖ ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਮੋਹ ਦੂਰ ਕਰ ਦਿੱਤਾ, ਜਿਨ੍ਹਾਂ ਅੰਦਰ ਮੋਹ ਨਹੀਂ ਰਿਹਾ, ਮੋਹ ਨੂੰ ਕੱਢ ਦਿੱਤਾ, ਨਿਵਾਰ ਦਿੱਤਾ ਹੈ।
ਗੋਇੰਦ ਗੋਲਾ ਮੋਹਨ ਤੀਨ,
ਏਦਾਂ ਭਾਈ ਕਪੂਰ ਦੇਵ ਨੂੰ ਦਰਸ਼ਨ ਕਰਾਏ ਭਾਈ ਸੰਮਣ ਨੇ। ਇਸੇ ਤਰ੍ਹਾਂ ਹੋਰ ਸਿੱਖ ਆਏ ਨੇ ਮਹਾਰਾਜ ਜੀ ਦੇ ਚਰਨਾਂ ਚ, ਇੱਕ ਦਾ ਨਾਮ ਹੈ ਭਾਈ ਗੋਇੰਦ, ਜਿਹਦਾ ਨਾਮ ਹੈ ਭਾਈ ਗੋਲਾ, ਤੇ ਤੀਜੇ ਦਾ ਨਾਮ ਹੈ ਭਾਈ ਮੋਹਣ।
ਕੁੱਕ ਜਾਤ ਕੇ ਤਿੰਨ ਕੋ ਚੀਨ,
ਦੀ ਜਾਤੀ ਹੈ ਕੁੱਕ, ਕੁੱਕ ਜਾਤੀ ਦੇ ਨਾਲ ਇਹ ਸੰਬੰਧ ਰੱਖਦੇ ਹਨ।
ਸ੍ਰੀ ਅਰਜਨ ਕੇ ਢਿੱਗ ਚੱਲ ਆਏ,
ਤਿੰਨੇ ਸਿੱਖ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਚੱਲ ਕੇ ਆਏ।
ਪਰ ਬੰਧਨ ਅਲਾਏ,
ਬੜੇ ਪ੍ਰੇਮ ਨਾਲ ਗੁਰੂ ਚਰਨਾਂ ਤੇ ਵੰਦਨਾ ਕਰਕੇ, ਨਮਸਕਾਰ ਕਰਕੇ ਨਾ ਤਿੰਨਾਂ ਨੇ ਗੁਰੂ ਚਰਨਾਂ ਚ ਅਰਜ ਕੀਤੀ, ਮਹਾਰਾਜ ਜੀ ਨੂੰ ਬੇਨਤੀ ਕੀਤੀ,
ਇਸ ਵਿਦੋਏ ਉਧਾਰ ਹਮਾਰੋ,
ਮਹਾਰਾਜ ਕਿਰਪਾ ਕਰਕੇ ਦੱਸੋ ਵੀ ਸਾਡਾ ਉਧਾਰ ਕੀਕੂ ਹੋਵੇ, ਮਹਾਰਾਜ ਸਾਡੀ ਕਲਿਆਣ ਕਿਵੇਂ ਹੋਵੇ, ਅਸੀਂ ਇਸ ਭਾਵ ਸਾਗਰ ਤੋਂ ਸੰਸਾਰ ਕਿਵੇਂ ਤਰੀਏ।
ਸੋਰਾਵਰ ਉਪਦੇਸ਼ ਉਚਾਰੋ,
ਮਹਾਰਾਜ ਜਿਵੇਂ ਸਾਡਾ ਪਾਰਾ ਹੋਵੇ ਉਦਾਂ ਦਾ ਉਪਦੇਸ਼ ਦਿਓ ਸਾਨੂੰ, ਜਿਹਦੇ ਨਾਲ ਸਾਡੀ ਕਲਿਆਣ ਹੋਵੇ, ਜਿਹਦੇ ਨਾਲ ਸਾਡਾ ਭਲਾ ਹੋਵੇ।
ਸ੍ਰੀ ਮੁਕਤੀਪੁਰ ਮਾਵਨ ਕੀਨ,
ਸੁਣ ਕੇ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਫੁਰਮਾਨ ਕੀਤਾ ਗੁਰਦੇਵ ਜੀ ਨੇ,
ਰਾਮ ਨਾਮ ਨਿਤ ਜਪੋ ਪ੍ਰਬੀਨ।
ਪਾਤਸ਼ਾਹ ਕਹਿੰਦੇ ਜੇ ਚਾਹੁੰਦੇ ਹੋ ਤੁਹਾਡਾ ਭਲਾ ਹੋਵੇ, ਜੇ ਚਾਹੁੰਦੇ ਹੋ ਤੁਹਾਡੀ ਕਲਿਆਣ ਹੋਵੇ, ਜੇ ਚਾਹੁੰਦੇ 84 ਲੱਖ ਜੂਨੀਆਂ ਦੇ ਗੇੜੇ ਤੋਂ ਬਚ ਜਾਓ, ਜੇ ਚਾਹੁੰਦੇ ਹੋ ਤੁਹਾਨੂੰ ਜੰਮਣ ਮਰਨ ਦੇ ਚੱਕਰਾਂ ਚ ਨਾ ਆਉਣਾ ਪਵੇ, ਤੇ ਨਿਤ ਜਪਿਆ ਕਰੋ ਸਤਨਾਮ ਸ੍ਰੀ
ਵਾਹਿਗੁਰੂ।
ਇਹਦੇ ਭਜਨ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ ਤੁਹਾਡੀ ਬੰਦ ਖਲਾਸੀ ਨਹੀਂ ਹੋਣੀ, ਜਿੰਨੇ ਮਰਜ਼ੀ ਕਰਮ ਕਾਂਡ ਕਰੀ ਜਾਣੋ, ਬਿਨ ਹਰ ਭਜਨ ਨਹੀਂ ਛੁਟਕਾਰਾ, ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਗੁਰਦੇਵ ਨੇ ਬਾਰ ਬਾਰ ਹੁਕਮ ਕੀਤਾ, ਆਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, चेतना है तो चेत लै, निस दिन मैं प्राणी, छिन छिन औद बेहात है, फूटे घट ज्यों पानी। बार बार हुक्म कर दे जप मन सत नाम, सदा सत नाम, हलत पलत मुख उजल हुई है, नित त्याईया हर पुरख निरंजना। हुक्म कर दे सिमरो सिमर सिमर सुख पावो, कल कलेस तन माहे मिटावो, सिमरो जास बिसंबर एक है, नाम जपत अगनत अनेक है। हुक्म कर दे बार बार सिमरन करन दा। महाराज जी कहंदे राम दा नाम जपो भाई, परमेश्वर भजन करो,
राखो मरण याद निस दिन में,
और जदों भजन करो उदो रात दिन अपना मरना चेते रखो, खबरे कदों मौत आ जाए, खबरे कदों मरना आ जाए, इस करके ओदे तो पहला पहला अपना जन्म सवार लिए।
सत श्री अकाल।
कहंदे मरना चेते रखना हर वेले, ते मरण नू हर वेले चेते रख के रब दा भजन करना। हां जी,
पाप ना होवे लखो गुण मन में।
कहंदे फिर पाप ना होवे, एदा मन च विचार रखे भी मेरे कोलो कोई पाप ना हो जाए। असी जी रहे हां, सब कुछ नॉर्मल चल रहा है, सब कुछ पता भी आ भी करना वह भी करना, बड़े काम चेते ने। अचानक कोई सानू दस दे कि सज्जना कल शाम नू 5 बजे तेरी मौत होनी है, कि बंदा उठ के सवेरे उस तरह नॉर्मली दुकान ते जाएगा, उस तरह नौकरी ते जाएगा, सब कुछ बदल जाएगा। हालांकि जिंदगी तो है और सब कुछ तब्दील हो जाएगा। इस तरह जदों मौत चेते है ते बंदा पाप नहीं करता, फिर पाप उदों करता जदों इहनूं मौत भुल जांदी है। तो महाराज जी कहते मरना चेते रखियो, पाप ना साबे
अग कर बीती जब हट गए।
जदों पाप करन तो हट जाओगे, पापां रहत हो जाओगे,
पिछली राम नाम ते छए,
जेडे पहले पाप ने कीते हुए जन्म जन्मांतर दे ओ नाम द्वारा पहला ही नष्ट हो जाने, अगे होने कोई नहीं। जेडे पहला सी ओ वाहेगुरु करदिया सड़ गए, स्वाह हो गए,
होए पुनीत महा सुख पावो।
फिर अगे तो पुनीत हो गए, पवित्र हो गए, जदो पुनीत हो गए भजन करदिया ते फिर महान सुख नू प्राप्त हो जाओगे।
निर्मल अंतें करण बनावो,
अंतशकरण निर्मल हो जाएगा, हृदय शुद्ध ते पावन हो जाएगा,
और ज्ञान की उत्पत होए।
जदों अंतशकरण निर्मल हो जाएगा फिर तुहाडे हिरदे च ज्ञान दी उत्पत्ति होवेगी, तुहाडा हिरदा ज्ञान संपन्न हो जाएगा, हिरदे च ज्ञान उजागर हो जाएगा,
जन्म मरण को दुख सब खोए।
तुहाडे जन्म ते मरण दा सारा दुख सारा कलेश ओ मिट जाएगा, दूर हो जाएगा।
श्री मुक्ति सुन शुभ उपदेश।
सतगुरु सच्चे पातशाह जी महाराज जी दा ए पवित्र पावन शुभ उपदेश इन्हां ने सुनिया,
लागे सिमरन करन हमेश,
और हमेशा ले सिमरन करन लग पे, वाहेगुरु 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 दा करन लग पे।
निकट गुरु के सेवत रहे,
सतगुरु जी दे कोल रह के जिन्ना चिर रहे महाराज जी दी सेवा करदे रहे, सतगुरां दी सेवा टहल कमाउंदे रहे,
अंत परम पद तीनों लहे,
और अंत नूं तिन्ना नूं परम पदवी दी प्राप्ति हो गई, तिन्ने ही परम पदवी दी अवस्था नूं जा पहुंचे भाई गोविंद जी, भाई गोला जी और भाई मोहन जी, तिन्ना नूं ही पदवी प्राप्ति हो गई भजन कीतिया। खालसा जी, परम पदवी का मतलब है परमेश्वर दे स्वरूप तक पहुंच हो जानी, अकाल पुरख दे स्वरूप दे विच अभेद हो जाना, उहनूं परम पदवी कहते हैं, और उस परम पदवी नूं प्राप्त करन लई नाम सिमरन की कमाई करनी जरूरी है। जेडे गुरमुख जन बारंबार बार पर बारंबार बार प्रभती है पी ते हो मन तन त्रपी है, नाम की कमाई करते ने तिना दे अंतशकरण शुद्ध हो जाते, पिछले पाप सड़ के सवाह हो जाते ने, अगे तो करते नहीं हन, ਜਦੋਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ ਕਰਨ ਵਿੱਚ ਪਰਮਾਤਮਾ ਦਾ ਪ੍ਰਤੀਬਿੰਬ ਨਜ਼ਰ ਆ ਜਾਂਦਾ, ਜਿਵੇਂ ਛੇੜਾ ਕੁਚੜਾ ਹੋਵੇ ਸ਼ਕਲ ਦਿਸਦੀ, ਪਰ ਜਦੋਂ ਉਹਨੂੰ ਮਾਂ ਸਾਫ਼ ਕਰ ਦੇਈਏ ਚਿਹਰਾ ਦਿਸਣ ਲੱਗ ਪੈਂਦਾ। ਏਦਾਂ ਅੰਤਸ਼ਕਰਨ ਜਦੋਂ ਤੱਕ ਮਲੀਨ ਆਤਮਾ ਦੇ ਦਰਸ਼ਨ ਨਹੀਂ ਹੁੰਦੇ, ਜਦੋਂ ਸੇਵਾ ਸਿਮਰਨ ਦੁਆਰਾ ਅੰਤਸ਼ਕਰਨ ਦਾ ਸ਼ੀਸ਼ਾ ਸ਼ੁੱਧ ਹੋ ਜਾਂਦਾ, ਸਾਫ਼ ਹੋ ਜਾਂਦਾ, ਤਾਂ ਫਿਰ ਉਹਦੇ ਵਿੱਚ ਪਾਰ ਬ੍ਰਹਮ ਪਰਮਾਤਮਾ ਦਾ ਸਰੂਪ ਨਜ਼ਰੀ ਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਐਸੀ ਸ਼ੁੱਧੀ ਅੰਤਸ਼ਕਰਨ ਦੀ ਸਾਨੂੰ ਪ੍ਰਦਾਨ ਕਰਨ। ਸਾਡਾ ਸਭ ਦਾ ਗਾਵਿਆ ਸੁਣਿਆ ਸਤਿਗੁਰੂ ਥਾਏ ਪਾਵਣ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਅਰਦਾਸ ਕਰਨੀ, ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਔਰ ਸਮਤ ਪ੍ਰਦਾਨ ਕਰਨ।